नमः, श्री गुरुदेव नमः। दास दोनों हाथ जोड़ के संगत के चरणा च मथा टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देते हैं। आज दे इस रूहानी सत्संग लई गुरु साहबां ने जो शब्द बख्शिश किया है वह है पढ़ना। पढ़ पंडित औरा समझाए, घर चलते की खबर न जाए। बिन सतगुरु सेवै नाम ना पाइए, पढ़ थाकै शांत न आई है। पढ़ पढ़ गड्डी लदिए, पढ़ पढ़ भरिए साथ, पढ़ पढ़ बेरी पाइए, पढ़ पढ़ गड्डिए खात। पढ़िए जेते बरस बरस, पढ़िए जेते मास, पढ़िए जेती आरजा, पढ़िए जेते सास। नानक लेख है एक गल, होर होमै चखना चाख। गुरु नानक साहब ने अपनी बाणी दे विच इस पढ़न दे महत्व नूं और इस दी सीमा नूं स्पष्ट कीता है। इस जगत दे विच असी किसी भी वस्तु दे प्रति कोई भी ज्ञान या जानकारी प्राप्त करना चाहते हाँ, मन बुद्धि और इंद्रियां दे जरिए कुछ लफ्जां नूं श्रवण करके या पढ़ करके असी उस दी जानकारी या ज्ञान प्राप्त करते हाँ। उस तरीके दे नाल यह रूहानियत का ज्ञान है, इस नूं भी असी पढ़ करके या सुन करके इस दी जानकारी प्राप्त कर सकते हाँ। पर इस दी एक सीमा है, उस सीमा तो अगे यह कुछ भी अर्थ नहीं रखता। पर यह सीमा अपने आप दे विच पूरा अर्थ रखती है। यह पहला अंग है किसी भी वस्तु दे प्रति जानकारी प्राप्त करन दा। अगर इस अंग तो कोई विमुख है, कोई पढ़ता नहीं सुनता नहीं, तो उसनू उस वस्तु की जानकारी भी नहीं प्राप्त होंगी। अगर किसी दे अख नहीं काम करते, कान काम नहीं करते, जबान काम नहीं करती, तो उस दे ले इस जिंदगी दे विच किसी वस्तु दे पारे किसी भी चीज की ज्ञान की सत्ता नू हासिल करना कितना मुश्किल भरा है, यह असी इस जगत दे विच देख सकते हैं बड़े अच्छे तरीके दे नाल। यानी कि अगर इंद्रियां अधूरियां ने तो ज्ञान भी अधूरा है। तो इसका यह मतलब नहीं है कि ज्ञान की कोई सीमा नहीं है। ज्ञान की यानी कि पढ़न की अपनी एक सीमा है। पढ़ना कदों तक है और कदों उस तो असी फल नू प्राप्त कर सकते हाँ। गुरबाणी दे विच अगर असी नज़र मारीे तो सारी बाणी दे विच इसका महात्म दस्या गया है। पुराने युगों के विच भी इसका अपना महात्म रहा है। पुराने युगों के विच असी की देखते हाँ, वाल्मीकि रामायण है, वो शुरू के विच ही पहले पेज ते ही इस चीज नू स्पष्ट कर दिता गया है कि अगर कोई भी एक मन एक चित हो करके अपनी इंद्रिया नु स्थिर करके उपवास रख करके यानी कि शुद्ध हो करके मन दी तरफों और तन दी तरफों शुद्ध हो करके जदों इसका पाठ करता है या उस नू श्रवण करता है तो उस नू इसका महात्म इसका विशिष्ट फल प्राप्त होंदा है। यानी कि अगर वह रोगी है तो उसका रोग दूर होंदा है, या अगर उसकी कोई कामना है तो उसकी कामना की पूर्ति होंदी है। हुण यह जितने भी पुराने वेद ग्रंथ हैगे ने इन्हां दे भी जो भी महात्म पढ़न दा दिता गया है यह पूरा सच है। अगर इस नूं असी इस तरीके दे नाल इसकी निंदा करके इसका ज्ञान प्राप्त करना चाहवांगे तो असी किसी मंजिल ते पहुंच नहीं सकते, क्योंकि जो इसका जो निंदा है, निंदा एक विकार है मन का, और यह सानू विकार जो है चौरासी के गेड़ दे भी ले जा करके छड़ेगा। असी कदे भी उसके मूल तत्व नूं प्राप्त नहीं कर सकते, और जब तक यह जीवात्मा इसके भरम नूं नहीं निकलेगी, यानी मन ने जो भरम पैदा किया है, यह जितने भी सवाल मन ने खड़े किए ने इस सवालों का जवाब इस नूं नहीं दिता जाएगा, प्रमाणिक जवाब, क्योंकि साइंस का युग चल रहा है। साइंटिफिक वे दे नाल इसका जवाब जो है इस नूं चाहिदा है, और जब तक इस नूं हल नहीं मिलेगा तद तक जीवात्मा ईमानदारी दे नाल ਉਸ ਰਸਤੇ ਤੇ ਚੱਲ ਨਹੀਂ ਸਕਦੀ ਔਰ ਜਦ ਤੱਕ ਇਸ ਰਸਤੇ ਤੇ ਚੱਲੇਗੀ ਨਹੀਂ ਉਸ ਨੂੰ ਉਸਦਾ ਫਲ ਵੀ ਪ੍ਰਾਪਤ ਨਹੀਂ ਹੋ ਸਕਦਾ। ਸੋ ਜੋ ਪੁਰਾਣੇ ਇਤਿਹਾਸ ਦੇ ਵਿਚ ਪੁਰਾਣੇ ਯੁਗਾਂ ਦੇ ਵਿਚ ਜਿਤਨੇ ਵੀ ਗ੍ਰੰਥ ਰਚੇ ਗਏ ਨੇ ਇਹ ਜਿਤਨੇ ਗ੍ਰੰਥ ਰਚੇ ਕਿਸਨੇ ਨੇ ਇਸ ਦੇ ਉਪਰ ਗੁਰੂ ਸਾਹਿਬ ਵਿਚਾਰ ਕਰਕੇ ਸਪਸ਼ਟ ਕਰਦੇ ਨੇ ਉਪਦੇਸ਼ ਹੈ ਕਿ ਜਿਤਨੇ ਵੀ ਗ੍ਰੰਥ ਨੇ ਇਹ ਵੇਦ ਦੀ ਬਾਣੀ ਤੋਂ ਉਤਪੰਨ ਹੋਏ ਨੇ ਜਾਂ ਜਿਤਨੇ ਵੀ ਰਿਸ਼ੀ ਮੁਨੀਆਂ ਨੇ ਜਿਸ ਵੀ ਮੰਡਲ ਤੱਕ ਪਹੁੰਚੇ ਯਾਨੀ ਕਿ ਅਗਰ ਉਹ ਪਹਿਲੇ ਪੜਾਅ ਪਹੁੰਚੇ ਆਗਿਆ ਚੱਕਰ ਤੱਕ ਪਹੁੰਚੇ ਜਾਂ ਸਹਿਸ ਦਲ ਕਮਲ ਤੱਕ ਪਹੁੰਚੇ ਉੱਥੇ ਜੋ ਪ੍ਰਕਾਸ਼ ਔਰ ਜੋ ਬਾਣੀ ਉਪਲਬਧ ਸੀ ਉਸ ਦਾ ਇਸਤੇਮਾਲ ਕਰਕੇ ਉਹਨਾਂ ਨੇ ਜੋ ਬਾਣੀ ਰਚੀ ਯਾਨੀ ਕਿ ਜੋ ਭੇਦ ਦੱਸੇ ਉਸ ਮੰਡਲ ਨੂੰ ਪ੍ਰਾਪਤ ਕਰਨ ਦੇ ਉਸ ਦੀ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਉਸ ਈਸ਼ਵਰੀ ਤਾਕਤ ਨੂੰ ਪ੍ਰਾਪਤ ਕਰਨ ਦੇ ਉਸ ਦੀ ਇੱਕ ਸੀਮਾ ਹੈ ਔਰ ਉਸ ਦੇ ਆਚਾਰ ਵਿਚਾਰ ਔਰ ਨਿਯਮ ਉਹਨਾਂ ਨੇ ਬਾਣੀ ਪੋਥੀ ਦੇ ਜ਼ਰੀਏ ਇਸ ਜਗਤ ਦੇ ਵਿਚ ਪ੍ਰਚਾਰਿਤ ਕੀਤੇ। ਹੁਣ ਦੂਸਰੀ ਗੱਲ ਇਹ ਹੈ ਕਿ ਇਹ ਵਿਚਾਰ ਕਰਨਾ ਹੈ ਕਿ ਜਿਨ੍ਹਾਂ ਨੇ ਸਾਨੂੰ ਇਹ ਨਿਯਮ ਦਿੱਤੇ ਨੇ ਉਹਨਾਂ ਦੀ ਆਪਣੀ ਸਮਰੱਥਾ ਕਿੱਥੇ ਤੱਕ ਹੈ, ਉਹਨਾਂ ਦੀ ਆਪਣੀ ਸੀਮਾ ਕੀ ਹੈ। ਉਸ ਦੇ ਵਿਚ ਅਸੀਂ ਕੀ ਦੇਖਦੇ ਹਾਂ, ਵੇਦ ਦੀ ਜੋ ਬਾਣੀ ਹੈ ਉਸ ਤੋਂ ਵੇਦਾਂ ਦੀ ਉਤਪਤੀ ਹੋਈ ਹੈ, ਸ਼ਾਸਤਰਾਂ ਦੀ ਉਤਪਤੀ ਹੋਈ ਹੈ, ਜਿਤਨੇ ਵੀ ਗ੍ਰੰਥ ਰਚੇ ਗਏ ਨੇ ਹਿੰਦੂ ਧਰਮ ਦੇ ਵਿਚ ਜਾਂ ਹੋਰ ਪੁਰਾਣੇ ਯੁਗਾਂ ਦੇ ਵਿਚ ਜਿਤਨੇ ਵੀ ਧਰਮ ਬੀਤ ਚੁੱਕੇ ਨੇ ਉਹਨਾਂ ਦੇ ਵਿਚ ਜਿਤਨੀ ਵੀ ਬਾਣੀ ਦਿੱਤੀ ਗਈ ਉਹਨਾਂ ਨੂੰ ਦੇਣ ਵਾਲੇ ਜਿਤਨੇ ਵੀ ਰਿਸ਼ੀ ਮੁਨੀ ਮਹਾਤਮਾ ਸਨ ਉਹਨਾਂ ਦੀ ਜਿਹੜੀ ਪਹੁੰਚ ਸੀ ਉਹ ਜੋ ਬ੍ਰਹਮ ਤੱਕ ਰੱਖਦੇ ਸਨ ਔਰ ਬ੍ਰਹਮ ਤੱਕ ਦੀ ਬਾਣੀ ਨੂੰ ਜੋ ਉਹਨਾਂ ਨੇ ਸਰਵਣ ਕਰਕੇ ਅਸੀਂ ਇੱਥੇ ਬਾਣੀ ਸੁਣ ਰਹੇ ਹਾਂ ਕਿ ਉਪਦੇਸ਼ ਮਿਲਦਾ ਹੈ ਕਿ ਸੱਚਖੰਡ ਤੋਂ ਬਾਣੀ ਮਿਲ ਰਹੀ ਹੈ ਯਾਨੀ ਕਿ ਸੱਚਖੰਡ ਦੀ ਤਾਕਤ ਜੋ ਤਰੰਗਾ ਮਿਲਦੀਆਂ ਨੇ ਉਹ ਲਫ਼ਜ਼ ਬਣ ਕੇ ਸਾਡੇ ਕੰਨਾਂ ਨਾਲ ਟਕਰਾ ਰਹੇ, ਇਹਨਾਂ ਨੂੰ ਰਿਕਾਰਡ ਵੀ ਕੀਤਾ ਜਾ ਰਿਹਾ, ਇਹਨਾਂ ਨੂੰ ਲਿਖਿਆ ਵੀ ਜਾ ਰਿਹਾ ਹੈ ਔਰ ਆਉਣ ਵਾਲੀਆਂ ਨਸਲਾਂ ਇਹਨਾਂ ਨੂੰ ਪੜਨਗੀਆਂ ਵੀ ਸੁਣਨਗੀਆਂ ਵੀ, ਤੇ ਕਿਆ ਉਹਨਾਂ ਨੂੰ ਉਹ ਲਾਭ ਮਿਲੇਗਾ? ਇਹ ਵਿਚਾਰ ਕਰਨ ਵਾਲੀ ਗੱਲ ਹੈ ਯਾਨੀ ਕਿ ਉਹਨਾਂ ਯੁਗਾਂ ਦੇ ਵਿਚ ਰਿਸ਼ੀ ਮੁਨੀਆਂ ਨੇ ਉਸ ਬਾਣੀ ਨੂੰ ਜਿੱਥੇ ਤੱਕ ਉਹ ਪਹੁੰਚੇ ਸਨ ਉਹ ਸਮਰੱਥਾ ਔਰ ਤਾਕਤ ਲੈ ਕਰਕੇ ਇਹ ਬਾਣੀ ਦੀ ਰਚਨਾ ਕੀਤੀ ਔਰ ਉਹਨਾਂ ਨੂੰ ਲਿਖ ਕਰਕੇ ਆਉਣ ਵਾਲੀ ਨਸਲਾਂ ਲਈ ਛੋੜ ਦਿੱਤਾ ਤੇ ਅਸੀਂ ਉਹਨਾਂ ਨੂੰ ਪੜ ਕਰਕੇ ਉਸੀ ਸੀਮਾ ਤੱਕ ਦੀ ਤਾਕਤ ਔਰ ਸਮਰੱਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਉਸ ਸਮੇਂ ਦੇ ਵਿਚ ਜੋ ਮਰਿਆਦਾ ਚੱਲ ਰਹੀ ਸੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ। ਹੁਣ ਪਰਮਾਤਮਾ ਦੀ ਜੋ ਵਿਆਖਿਆ ਉਸ ਉਹਨਾਂ ਯੁਗਾਂ ਦੇ ਵਿਚ ਕੀਤੀ ਗਈ ਇਹ ਜਿਨ੍ਹਾਂ ਵੀ ਅਵਧੂਰੀ ਤਾਕਤਾਂ ਯਾਨੀ ਅਵਤਾਰਾਂ ਨੇ ਕੀਤੀ ਸੀ, ਅਧੂਰੀ ਤਾਕਤ ਕਿਉਂ? ਕਿਉਂਕਿ ਇਹ ਜਿਸ ਮੰਡਲ ਤੋਂ ਆਏ ਨੇ ਉਹ ਪੂਰਨ ਮੰਡਲ ਨਹੀਂ ਨੇ, ਉਹ ਸਾਰੇ ਵਿਨਾਸ਼ ਹੋਣ ਵਾਲੇ ਨੇ। ਅਵਨਾਸ਼ੀ ਮੰਡਲ ਸਿਰਫ ਸੱਚਖੰਡ ਦਾ ਔਰ ਉਸ ਤੋਂ ਉੱਪਰ ਦੇ ਅਲੱਖ ਅਗਮ ਔਰ ਅਨਾਮੀ ਮੰਡਲ ਨੇ ਜਿਨ੍ਹਾਂ ਦੇ ਵਿਚ ਉਹ ਪੂਰਨ ਪਰਮਾਤਮਾ ਜੋ ਹੈ ਅਨਾਮੀ ਅਲੱਖ ਔਰ ਅਗਮ ਰੂਪ ਦੇ ਵਿਚ ਵਿਦਮਾਨ ਹੈ ਆਪਣੀ ਮੌਜ ਦੇ ਵਿਚ। ਯਾਨੀ ਜਦ ਤੱਕ ਉੱਥੇ ਦੀ ਧਾਰਾ ਉਧਰ ਦੀ ਤਾਕਤ ਉਧਰ ਦੀ ਬਾਣੀ ਸਾਨੂੰ ਪ੍ਰਾਪਤ ਨਹੀਂ ਹੋਏਗੀ ਤਦ ਤੱਕ ਅਸੀਂ ਉਸ ਪਰਮਾਤਮਾ ਨੂੰ ਯਾਨੀ ਕਿ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਸ ਤਰ੍ਹਾਂ ਇੱਕ ਸੂਰਜ ਹੈ, ਸੂਰਜ ਕਿਹੜੀ ਜਗ੍ਹਾ ਮੌਜੂਦ ਹੈ? ਆਪਣੇ ਮੰਡਲ ਦੇ ਵਿਚ ਵਿਦਵਾਨ ਹੈ, ਆਪਣਾ ਕੰਮ ਕਰ ਰਿਹਾ, ਪਰ ਅਗਰ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ, ਅੱਖਾਂ ਕੰਮ ਨਹੀਂ ਕਰਦੀਆਂ, ਅੱਖਾਂ ਦੇ ਨਾਲ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਤੇ ਫਿਰ ਕੀ ਹੈ? ਪਾਣੀ ਦੇ ਵਿਚ ਉਸਦੀ ਪਰਛਾਈ ਨੂੰ ਦੇਖਦੇ ਹਾਂ ਤੇ ਕਿਆ ਪਾਣੀ ਦੇ ਵਿਚ ਸੂਰਜ ਆ ਗਿਆ? ਪਾਣੀ ਦੇ ਵਿਚ ਉਸ ਸੂਰਜ ਦੀ ਇੱਕ ਨਕਲ ਹੈ, ਅਗਰ ਉਸ ਨਕਲ ਤੋਂ ਵੀ ਅਸੀਂ ਮਸਕੂਬ ਹੋਣਾ ਚਾਹੁੰਦੇ ਹਾਂ, ਦੇਖ ਨਹੀਂ ਸਕਦੇ, ਤੇ ਉਸ ਤੋਂ ਵੀ ਇੱਕ ਉਪਾਅ ਹੈ ਕਿ ਉਸ ਪਰਛਾਈ ਜੋ ਹੈ ਦੀਵਾਰ ਤੇ ਜਾਂ ਪਰਦੇ ਤੇ ਅਸੀਂ ਰਿਫਲੈਕਟ ਕਰਕੇ ਉਸ ਨੂੰ ਦੇਖ ਸਕਦੇ ਹਾਂ, ਉਸ ਦੇ ਬਾਰੇ ਜਾਣ ਸਕਦੇ ਹਾਂ ਤੇ ਕਿਆ ਸੂਰਜ ਜੋ ਹੈ ਪਾਣੀ ਦੇ ਵਿਚ ਕੈਦ ਹੋ ਗਿਆ ਜਾਂ ਪਰਦੇ ਦੇ ਵਿਚ ਕੈਦ ਹੋ ਗਿਆ? ਯਾਨੀ ਕਿ ਪਰਛਾਈ ਦੀ ਪਰਛਾਈ ਹੈ। ਠੀਕ ਉਸੇ ਤਰੀਕੇ ਦੇ ਨਾਲ ਜੋ ਈਸ਼ਵਰ ਦੀ ਤਾਕਤ ਹੈ ਉਹ ਸੱਚਖੰਡ ਔਰ ਉਸ ਤੋਂ ਵੀ ਉੱਪਰ ਅਨਾਮੀ ਮੰਡਲ ਦੇ ਵਿਚ ਆਪਣੀ ਧੁੰਦ ਦੇ ਵਿਚ ਮਸਤ ਹੈ, ਉਸ ਦੀ ਜੋ ਕਿਰਨ ਹੈ ਉਸ ਦੀ ਤਾਕਤ ਜੋ ਹੈ ਉਹ ਸਤ ਪੁਰਸ਼ ਯਾਨੀ ਅਕਾਲ ਪੁਰਸ਼ ਦੇ ਰੂਪ ਦੇ ਵਿਚ ਇਸ ਜਗਤ ਦੇ ਵਿਚ ਅਨਗਣਿਤ ਬ੍ਰਹਮੰਡ ਦੀ ਉਤਪਤੀ ਕਰਕੇ ਉਹਨਾਂ ਨੂੰ ਆਧਾਰ ਦੇ ਰਹੀ ਹੈ ਔਰ ਉਸੀ ਦੀ ਇੱਕ ਨਕਲ ਹੈ ਜਿਸ ਨੂੰ ਅਸੀਂ ਕਾਲ ਕਹਿੰਦੇ ਹਾਂ ਔਰ ਉਸੀ ਨਕਲ ਦੀ ਨਕਲ ਹੈ ਕਿ ਜੋ ਉਸ ਕਾਲ ਨੇ ਆਪਣੀ ਤਾਕਤ ਆਪਣੀ ਸਿੱਧੀ ਆਪਣੀ ਸਮਰੱਥਾ ਦੇ ਕਰਕੇ ਇਹਨਾਂ ਜਗਤਾਂ ਦੇ ਵਿਚ ਆਪਣੀ ਨਿਯਮ ਯਾਨੀ ਕਿ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਉਸ ਅਸਲ ਨੂੰ ਭੁੱਲ ਜਾਣ ਵਾਸਤੇ ਉਸ ਦੀ ਤਰਫੋਂ ਜੀਵਾਤਮਾ ਨੂੰ ਮੁੱਖ ਮੋੜਨ ਵਾਸਤੇ ਉਹਨੂੰ ਭੁਲਮਾਣ ਵਾਸਤੇ ਪ੍ਰਮਾਣ ਲਈ ਜੋ ਹੈ ਉਸਨੇ ਇਹ ਤਾਕਤਾਂ ਨੂੰ ਇਸ ਜਗਤ ਦੇ ਵਿਚ ਅਵਤਾਰਿਤ ਕੀਤਾ। ਹੁਣ ਵਿਚਾਰ ਕਰਨਾ ਹੈ ਜਿਹੜੀਆਂ ਤਾਕਤਾਂ ਇੱਕ ਨਕਲ ਨੂੰ ਲੈ ਕਰਕੇ ਸਿੱਧੀ ਤਾਕਤ ਨੂੰ ਲੈ ਕਰਕੇ ਇਸ ਜਗਤ ਵਿਚ ਆਈਆਂ ਉਹਨਾਂ ਦਾ ਮਕਸਦ ਕੀ ਸੀ? ਉਹਨਾਂ ਦਾ ਮਕਸਦ ਸਿਰਫ ਇਤਨਾ ਸੀ ਕਿ ਆਪਣੇ ਮੰਡਲ ਨੂੰ ਕਾਇਮ ਰੱਖਣਾ, ਆਪਣੇ ਪਿਤਾ ਦੇ ਹੁਕਮ ਦੀ ਪਾਲਣਾ ਕਰਨੀ ਯਾਨੀ ਕਿ ਇਹ ਜੀਵਾਤਮਾ ਨੂੰ ਪਰਮਾਣਾ। ਪਰਮਾਣਾ ਕਿਸ ਤਰੀਕੇ ਦੇ ਨਾਲ? ਕਿ ਉਹਨਾਂ ਨੇ ਜੋ ਨਿਯਮ ਇਸ ਜਗਤ ਨੂੰ ਦਿੱਤੇ ਹੁਣ ਉਹ ਨਿਯਮ ਜੋ ਨੇ ਉਸ ਵਕਤ ਕੰਮ ਕਰਦੇ ਸਨ। ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਸਤਿਗੁਰੂ ਸੱਚਖੰਡ ਦੇ ਆਉਂਦੇ ਨੇ ਔਰ ਅਨਾਮੀ ਦੀ ਤਾਕਤ ਲੈ ਕਰਕੇ ਆਉਂਦੇ ਨੇ ਤੇ ਉਹ ਅਨਾਮੀ ਦੀ ਤਾਕਤ ਹੁਕਮ ਦੇ ਰੂਪ ਦੇ ਵਿਚ ਇਸ ਜਗਤ ਦੇ ਵਿਚ ਕੰਮ ਕਰਦੀ ਹੈ ਔਰ ਸਤਿਗੁਰੂ ਦੇ ਮੁਖਾਰ ਬਿਨਾਂ ਚ ਜੋ ਤਰੰਗਾਂ ਉਤਪੰਨ ਹੁੰਦੀਆਂ ਨੇ ਉਹ ਲਫ਼ਜ਼ ਬਣ ਕਰਕੇ ਇਸ ਜਗਤ ਦੇ ਵਿਚ ਟਕਰਾਉਂਦੀਆਂ ਨੇ ਔਰ ਉਹਨਾਂ ਲਫ਼ਜ਼ਾਂ ਦੇ ਵਿਚ ਜੋ ਵੀ ਹੁਕਮ ਜਾਂ ਨਿਰਦੇਸ਼ ਦਿੱਤਾ ਗਿਆ ਹੁੰਦਾ ਹੈ ਬ੍ਰਹਮੰਡ ਪਲਟਦਾ ਪਲਟ ਜਾਏ ਪਰ ਇਹ ਬਾਣੀ ਨਹੀਂ ਪਲਟਦੀ। ਕਿਉਂ? ਕਿਉਂਕਿ ਇਹ ਅਨਾਮੀ ਦੀ ਬਾਣੀ ਹੈ ਜੋ ਸਤਿਗੁਰੂ ਦੇ ਮੁਖਾਰ ਵਿੱਚ ਉਤਪੰਨ ਹੋਈ ਹੈ। ਅਗਰ ਸਤਿਗੁਰੂ ਉਹ ਤਾਕਤ ਔਰ ਸਮਰਥਾ ਲੈ ਕਰਕੇ ਇਸ ਬਾਣੀ ਨੂੰ ਯਾਨੀ ਕਿ ਬਾਣੀ ਦੇ ਅਰਥ ਪਲਟ ਨਹੀਂ ਸਕਦੇ, ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਉਸ ਦੀ ਨਕਲ ਦੀ ਜੋ ਤਾਕਤ ਆਈ ਸੀ ਅਵਤਾਰਾਂ ਦੇ ਰੂਪ ਦੇ ਵਿੱਚ, ਉਹਨਾਂ ਦੇ ਜੋ ਹੁਕਮ ਹੋਏ ਸਨ ਜਾਂ ਉਹਨਾਂ ਨੇ ਜੋ ਨਿਯਮ ਦਿੱਤੇ ਸਨ ਉਹ ਕਿਸ ਤਰੀਕੇ ਦੇ ਨਾਲ ਪਲਟ ਸਕਦੇ ਨੇ, ਯਾਨੀ ਕਿ ਉਹਨਾਂ ਦੀ ਵੀ ਇੱਕ ਸਮਰਥਾ ਔਰ ਸੀਮਾ ਹੈ ਔਰ ਆਪਣੀ ਸੀਮਾ ਦੇ ਅੰਦਰ ਔਰ ਨਿਸ਼ਚਿਤ ਔਰ ਅਟਲ ਨੇ। ਯਾਨੀ ਕਿ ਅਗਰ ਉਹਨਾਂ ਨੇ ਸਾਨੂੰ ਕਰਮ ਦਾ ਨਿਯਮ ਦਿੱਤਾ ਤੇ ਕਰਮ ਦਾ ਨਿਯਮ ਨਿਸ਼ਚਿਤ ਔਰ ਅਟਲ ਹੈ, ਔਰ ਇਹ ਨਿਯਮ ਐਸਾ ਅਟਲ ਹੈ ਕਿ ਜਿਹੜੀਆਂ ਤਾਕਤਾਂ ਯਾਨੀ ਕਿ ਅਵਤਾਰ ਰੂਪ ਦੇ ਵਿੱਚ ਆਈਆਂ ਉਹ ਵੀ ਇਹਨਾਂ ਦੇ ਕਰਮਾਂ ਦੇ ਨਿਯਮ ਤੋਂ ਬਦਲ ਨਹੀਂ ਸਕੇ, ਉਹਨਾਂ ਤੋਂ ਵਿਮੁਖ ਨਹੀਂ ਹੋ ਸਕਦੇ। ਜਿਤਨੇ ਵੀ ਅਵਤਾਰ ਆਏ ਨੇ ਉਹਨਾਂ ਸਾਰਿਆਂ ਦੇ ਜਿਤਨੇ ਵੀ ਕਰਮ ਕੀਤੇ ਗਏ ਉਹਨਾਂ ਨੇ ਇਸ ਲੋਕ ਦੇ ਵਿੱਚ ਜਾਂ ਉੱਪਰਲੇ ਮੰਡਲਾਂ ਦੇ ਵਿੱਚ ਸੂਖਮ ਜਾਂ ਕਾਰਨ ਮੰਡਲਾਂ ਦੇ ਵਿੱਚ, ਉਹਨਾਂ ਦੇ ਸਾਰੇ ਕਰਮ ਜੋ ਨੇ ਬੀਜ ਸਰੂਪ ਬ੍ਰਹਮ ਦੇ ਵਿੱਚ ਜਮ੍ਹਾਂ ਨੇ। ਜਿਸ ਤਰ੍ਹਾਂ ਹਰ ਜੀਵਾਤਮਾ ਦੇ ਕੀਤੇ ਗਏ ਕਰਮ ਯਾਨੀ ਕਿ ਸੂਖਮ ਰੂਪ ਵਿੱਚ ਕੀਤੀ ਗਈ ਕਿਰਿਆ ਜਾਂ ਸਥੂਲ ਰੂਪ ਵਿੱਚ ਕੀਤਾ ਗਿਆ ਕੋਈ ਵੀ ਕਰਮ ਜੋ ਹੈ ਉਹ ਬੀਜ ਸਰੂਪ ਬ੍ਰਹਮ ਦੇ ਵਿੱਚ ਜਮ੍ਹਾਂ ਰਹਿੰਦਾ ਹੈ, ਔਰ ਉਹਨਾਂ ਦੇ ਵਿੱਚੋਂ ਹੀ ਕਰਮਾਂ ਦੇ ਵਿੱਚੋਂ ਕੁਛ ਲੈ ਕਰਕੇ ਇਸ ਜਗਤ ਦੇ ਵਿੱਚ ਰੁੱਧੀਆਂ ਸਿੱਧੀਆਂ ਦੇ ਕਰਕੇ ਕਾਲ ਜੋ ਹੈ ਬੜੀ ਚਤੁਰਾਈ ਦੇ ਨਾਲ ਆਪਣੀ ਇਸ ਲੀਲਾ ਨੂੰ ਚਲਾ ਰਿਹਾ ਹੈ। ਯਾਨੀ ਕਿ ਜਦ ਤੱਕ ਅਸੀਂ ਉਸ ਚਤੁਰ ਦੀ ਚਤੁਰਾਈ ਨੂੰ ਨਹੀਂ ਸਮਝਾਂਗੇ ਤਦ ਤੱਕ ਅਸੀਂ ਉਸ ਅਸਲੀ ਪਰਮਾਤਮਾ ਨੂੰ ਅਸਲੀ ਉਸ ਅਨਾਮੀ ਨੂੰ ਪ੍ਰਾਪਤ ਹੀ ਨਹੀਂ ਕਰ ਸਕਦੇ। ਸਾਨੂੰ ਜਾਲ ਦਾ ਪਤਾ ਨਹੀਂ, ਜਾਲ ਕਿਸ ਤਰੀਕੇ ਦਾ ਬੁਣਿਆ ਹੋਇਆ ਹੈ, ਕਿਤਨਾ ਮਹੀਨ ਹੈ, ਤੇ ਅਸੀਂ ਉਸ ਤੋਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਸੋ ਇਹ ਸਾਰਾ ਮਜ਼ਮੂਨ ਜਿਹੜਾ ਹੈ ਬੜੇ ਗਹਿਰੇ ਤਰੀਕੇ ਦੇ ਨਾਲ ਸਮਝਣ ਵਾਲਾ ਹੈ ਔਰ ਗਹਿਰਾ ਹੀ ਅਰਥ ਰੱਖਦਾ ਹੈ। ਯਾਨੀ ਕਿ ਉਹਨਾਂ ਅਵਤਾਰਾਂ ਨੇ ਜਿਹੜੇ ਨਿਯਮ ਦਿੱਤੇ ਉਹਨਾਂ ਯੁਗਾਂ ਨੂੰ ਦੇਖ ਕਰਕੇ ਜੋ ਕਰਮ ਕਾਂਡ ਉਹਨਾਂ ਨੇ ਪ੍ਰਚਾਰਿਤ ਕੀਤੇ ਉਹ ਨਿਸ਼ਚਿਤ ਔਰ ਅਟਲ ਸਨ ਔਰ ਉਸ ਵਕਤ ਉਹ ਸੱਚਮੁੱਚ ਕੰਮ ਵੀ ਕਰਦੇ ਸਨ। ਔਰ ਅਗਰ ਅਸੀਂ ਇਹ ਕਹੀਏ ਕਿ ਪੜ੍ਹਨ ਦੇ ਨਾਲ ਕਿਸੇ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਹ ਯੁੱਗ ਦਾ ਨਿਯਮ ਹੈ। ਹੁਣ ਯੁੱਗ ਜੋ ਇਸ ਵਕਤ ਜੋ ਕਲਯੁੱਗ ਦਾ ਚੱਲ ਰਿਹਾ ਹੈ, ਕਲਯੁੱਗ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਸਤਿਗੁਰ ਦਾ ਪਹਿਰਾ ਹੈ, ਸੰਤਾਂ ਦਾ ਪਹਿਰਾ ਹੈ, ਗੁਰੂ ਨਾਨਕ ਦਾ ਪਹਿਰਾ ਹੈ। ਔਰ ਅਗਰ ਅਸੀਂ ਇਹ ਕਹਿੰਦੇ ਹਾਂ ਗੁਰੂ ਨਾਨਕ ਦਾ ਪਹਿਰਾ ਹੈ ਔਰ ਇਸ ਦਾ ਅਰਥ ਇਹ ਲੈਂਦੇ ਹਾਂ ਕਿ ਜੋ ਸਿੱਖ ਧਰਮ ਚੱਲ ਰਿਹਾ ਹੈ ਤੇ ਸਿੱਖ ਧਰਮ ਦਾ ਪਹਿਰਾ ਚੱਲ ਰਿਹਾ, ਤੇ ਇਹ ਸੰਤਾਂ ਦੇ ਨਾਲ ਨਾ ਇਨਸਾਫੀ ਹੈ, ਅਧੂਰਾ ਅਰਥ ਹੈ। ਤੇ ਪੂਰਾ ਅਰਥ ਕੀ ਹੈ ਕਿ ਗੁਰੂ ਨਾਨਕ ਸਾਹਿਬ ਕੌਣ ਸਨ? ਉਹ ਅਵਤਾਰ ਸਨ, ਅਕਾਲ ਪੁਰਖ ਦੀ ਤਾਕਤ ਲੈ ਕਰਕੇ ਆਏ ਸਨ। ਹੁਣ ਉਹ ਅਵਤਾਰ ਕੀ ਸਨ? ਸੰਤ ਸਤਿਗੁਰ ਦੇ ਰੂਪ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ। ਯਾਨੀ ਉਹ ਕੀ ਸਨ? ਸੰਤ ਸਨ। ਯਾਨੀ ਕਿ ਸੰਤਾਂ ਦਾ ਪਹਿਰਾ ਜੋ ਹੈ ਕਲਯੁਗ ਦੇ ਵਿੱਚ ਚੱਲ ਰਿਹਾ ਹੈ, ਔਰ ਉਸਦਾ ਪਹਿਰਾ ਦਾ ਕੀ ਭਾਵ ਹੈ ਕਿ ਅਗਰ ਇੱਕ ਪਹਿਰੇਦਾਰ ਦਰਵਾਜ਼ੇ ਤੇ ਖੜਾ ਹੈ ਤੇ ਕੋਈ ਵੀ ਉਸਦੇ ਹੁਕਮ ਦੇ ਬਗੈਰ ਅੰਦਰ ਜਾ ਨਹੀਂ ਸਕਦਾ, ਅੰਦਰੋਂ ਆ ਨਹੀਂ ਸਕਦਾ। ਕਿਤਨੀ ਵੱਡੀ ਰਹਿਮਤ ਹੈ ਉਸ ਅਕਾਲ ਪੁਰਖ ਨੇ ਸਤਿਗੁਰ ਦੇ ਜ਼ਰੀਏ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤੀ ਹੈ, ਔਰ ਅਸੀਂ ਆਪਣੇ ਮਨ ਦੇ ਹੁਕਮ ਦੇ ਵਿੱਚ ਆਪਣੇ ਸਤਿਗੁਰ ਦੀ ਤਾਕਤ ਦੀ ਸਮਰੱਥਾ ਨੂੰ ਜਾਣਦੇ ਹੀ ਨਹੀਂ, ਪਹਿਚਾਣਦੇ ਹੀ ਨਹੀਂ, ਉਹਨਾਂ ਦੇ ਕੋਲ ਵੀ ਜਾਂਦੇ ਹਾਂ, ਉਹਨਾਂ ਦੀ ਸ਼ਰਨ ਵੀ ਲੈਂਦੇ ਹਾਂ, ਤੇ ਸਿਰਫ ਬਾਹਰੀ ਰੂਪ ਦੇ ਵਿੱਚ ਮੌਖਿਕ ਰੂਪ ਦੇ ਵਿੱਚ ਵੇਖ ਲੈਂਦੇ ਹਾਂ, ਔਰ ਇਸੇ ਕਰਕੇ ਅਸੀਂ ਉਹ ਅਵਤਾਰਾਂ ਦੀ ਅਧੂਰੀ ਤਾਕਤ ਦੀ ਚਮਕ ਦੇ ਵਿੱਚ ਫਸ ਜਾਂਦੇ ਹਾਂ। ਜੈਸੇ ਬਿਜਲੀ ਦੀ ਚਮਕ ਹੈ, ਬਿਜਲੀ ਦੇ ਕਈ ਤਰੀਕੇ ਦੇ ਉਪਕਰਨ ਜੋ ਹੈ ਇਸ ਜਗਤ ਦੇ ਵਿੱਚ ਅਸੀਂ ਰਾਤ ਨੂੰ ਰੋਸ਼ਨੀ ਦਿੰਦੇ ਹਾਂ ਤੇ ਮਨ ਨੂੰ ਜੋ ਹੈ ਲੁਭਾ ਲੈਂਦੇ ਨੇ, ਠੀਕ ਉਸੇ ਤਰੀਕੇ ਦੇ ਨਾਲ ਅਵਤਾਰਾਂ ਨੇ ਇਸ ਜਗਤ ਦੇ ਵਿੱਚ ਜੋ ਚਮਤਕਾਰ ਦਿਖਾਏ ਨੇ, ਚਮਤਕਾਰ ਕੀ ਹੈ? ਯਾਨੀ ਕਿ ਅਸੀਂ ਅੱਖੋਂ ਅੰਧੇ ਹਾਂ, ਯਾਨੀ ਅੰਦਰ ਦੀ ਅੱਖ ਵੀ ਬੰਦ ਹੈ ਔਰ ਬਾਹਰੋਂ ਵੀ ਅਸੀਂ ਅੰਧੇ ਹਾਂ। ਬਾਹਰ ਦੇ ਅੰਧੇ ਕਿਉਂ ਆ? ਕਿਉਂਕਿ ਜੀਵ ਜੀਵ ਨੂੰ ਖਾ ਰਿਹਾ, ਸਾਨੂੰ ਇਸ ਜਗਤ ਦੇ ਵੀ ਵਿਆਪਤ ਅੰਧਕਾਰ ਦਾ ਜੋ ਸਮਝ ਨਹੀਂ ਆ। ਅਸੀਂ ਇਸ ਸੂਰਜ ਦੀ ਰੋਸ਼ਨੀ ਦੇ ਵਿੱਚ ਇਸ ਜਗਤ ਨੂੰ ਦੇਖਦੇ ਹਾਂ ਔਰ ਇਸ ਜਗਤ ਨੂੰ ਸੱਚਾ ਸਮਝ ਕਰਕੇ ਬੈਠੇ ਹਾਂ। ਕਿਉਂ? ਕਿਉਂਕਿ ਅੰਦਰ ਅੰਧਕਾਰ ਹੀ ਅੰਧਕਾਰ ਮੌਜੂਦ ਹੈ, ਸਾਨੂੰ ਇਸ ਲੀਲਾ ਦੀ ਚਤੁਰਾਈ ਦਾ ਪਤਾ ਨਹੀਂ ਹੈ। ਔਰ ਜੋ ਅਗਰ ਸਾਨੂੰ ਚਤੁਰਾਈ ਦਾ ਪਤਾ ਲੱਗ ਜਾਏ ਤੇ ਫਿਰ ਅਸੀਂ ਚਮਤਕਾਰ ਦੇ ਅਧੀਨ ਆ ਹੀ ਨਹੀਂ ਸਕਦੇ। ਔਰ ਇਹ ਚਮਤਕਾਰ ਸਿਰਫ ਇਤਨਾ ਹੈ ਕਿ ਅੰਦਰ ਦੀ ਅੱਖ ਬੰਦ ਹੋਣ ਕਰਕੇ ਇਸ ਬਾਹਰ ਦੀ ਅੱਖ ਦੇ ਨਾਲ ਜੋ ਕੁਝ ਅਸੀਂ ਦੇਖਦੇ ਹਾਂ ਉਹ ਸਾਨੂੰ ਸੱਚ ਨਜ਼ਰ ਆਉਂਦਾ ਹੈ, ਔਰ ਸੂਖਮ ਔਰ ਕਾਰਨ ਲੋਕਾਂ ਦੀਆਂ ਜਿਹੜੀਆਂ ਵਸਤੂਆਂ ਨੇ, ਜਿਹੜੀਆਂ ਰਿੱਧੀ ਸਿੱਧੀ ਤਾਕਤਾਂ ਨੇ, ਉਹ ਅਸੀਂ ਬਾਹਰ ਦੀ ਅੱਖਾਂ ਨਾਲ ਦੇਖ ਨਹੀਂ ਸਕਦੇ। ਔਰ ਉਹ ਜੋ ਸਮਰੱਥਾ ਲੈ ਕਰਕੇ ਅਵਤਾਰ ਆਉਂਦੇ ਨੇ ਔਰ ਇਸ ਤਾਕਤ ਨੂੰ ਇਸ ਜਗਤ ਵਿੱਚ ਪ੍ਰਗਟ ਕਰਦੇ ਨੇ ਔਰ ਐਸੇ ਲੁਭਾਏ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ ਕਿ ਇਹ ਬਾਹਰ ਦੀਆਂ ਅੱਖਾਂ ਜਦੋਂ ਉਸ ਨੂੰ ਦੇਖਦੀਆਂ ਨੇ ਤੇ ਉਸ ਨੂੰ ਇਹ ਨਜ਼ਰ ਆਉਂਦਾ ਹੈ ਕਿ ਇਸ ਜਗਤ ਦੇ ਵਿੱਚ ਇਹ ਜੋ ਕੰਮ ਕੀਤਾ ਗਿਆ ਹੈ ਇਹ ਤਾਂ ਬਿਲਕੁਲ ਅਸੰਭਵ ਸੀ, ਇਹ ਤਾਂ ਹੋ ਹੀ ਨਹੀਂ ਸਕਦਾ। ਔਰ ਉਸ ਅਸੰਭਵ ਨੂੰ ਜਦੋਂ ਸੰਭਵ ਦੇ ਤਰੀਕੇ ਦੇ ਨਾਲ ਇਹ ਬਾਹਰ ਦੀ ਅੱਖਾਂ ਦੇ ਨਾਲ ਦੇਖ ਲੈਂਦਾ ਹੈ ਤੇ ਉਸ ਲਈ ਉਸ ਨੂੰ ਚਮਤਕਾਰ ਦੀ ਸੰਗਿਆ ਦਿੰਦਾ ਹੈ। ਔਰ ਉਸ ਨੂੰ ਚਮਤਕਾਰ ਇਹ ਕਿਸ ਨੂੰ ਕਹਿੰਦਾ ਹੈ? ਯਾਨੀ ਕਿ ਇਹ ਪਰਮਾਤਮਾ ਦੀ ਤਾਕਤ ਹੈ, ਯਾਨੀ ਕਿ ਇਹ ਦਿਖਾਉਣ ਵਾਲੇ ਨੂੰ ਹੀ ਉਹ ਪਰਮਾਤਮਾ ਸਮਝ ਲੈਂਦਾ ਹੈ। ਉਸ ਨੂੰ ਅੰਦਰ ਦੇ ਵੀ ਸੋਝ ਹੀ ਨਹੀਂ, ਉਸ ਨੂੰ ਗਿਆਨ ਨਹੀਂ, ਕਰਮਾਂ ਦਾ ਬੋਝ ਇਤਨਾ ਜ਼ਿਆਦਾ ਹੈ, ਹੋਮਾਂ ਦੀ ਮੈਲ ਇਤਨੀ ਜ਼ਿਆਦਾ ਗਹਿਰੀ ਹੈ ਕਿ ਉਸ ਨੂੰ ਅੰਦਰ ਦੀ ਰੋਸ਼ਨੀ ਨਜ਼ਰ ਨਹੀਂ ਆਉਂਦੀ। ਔਰ ਇਸ ਅਗਿਆਨਤਾ ਦੇ ਅੰਧਕਾਰ ਦੇ ਵਿੱਚ ਉਸ ਨੂੰ ਪਰਮਾਤਮਾ ਸਮਝ ਕਰਕੇ ਉਹ ਜੀਵ ਜੋ ਹੈ ਉਸਦੀ ਪੂਜਾ ਕਰਨ ਲੱਗ ਜਾਂਦਾ ਹੈ। ਔਰ ਇਹ ਚਤੁਰਾਈ ਹੈ ਉਸ ਚਤੁਰ ਦੀ ਯਾਨੀ ਕਾਲ ਦੀ ਕਿ ਉਹ ਇਸ ਤਰੀਕੇ ਦੇ ਨਾਲ ਚਮਤਕਾਰ ਜਾਂ ਸਿੱਧੀਆਂ ਦੀ ਤਾਕਤਾਂ ਦਾ ਪ੍ਰਦਰਸ਼ਨ ਕਰਕੇ ਉਹ ਆਪਣੇ ਅਵਤਾਰ ਜਿਹੜੇ ਭੇਜਦਾ ਹੈ ਉਸ ਨੂੰ ਪਰਮਾਤਮਾ ਦੀ ਸੰਗਿਆ ਦੇ ਕਰਕੇ ਉਹਨਾਂ ਦੀ ਪੂਜਾ ਕਰਵਾਈ ਜਾਂਦੀ ਹੈ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੂਜਾ ਇਹ ਜੀਵਾਤਮਾ ਕਰਦੀ ਹੈ, ਜਿਉਂ ਜਿਉਂ ਪੂਜਾ ਕਰੀ ਜਾਂਦੀ ਹੈ, ਯਾਨੀ ਉਹ ਹੈ ਤਾਂ ਝੂਠ ਸੀ, ਯਾਨੀ ਕਿ ਝੂਠ ਦੀ ਪੂਜਾ ਸ਼ੁਰੂ ਹੋ ਗਈ। ਔਰ ਜਦੋਂ ਜੀਵਾਤਮਾ ਝੂਠ ਦੀ ਪੂਜਾ ਕਰਦੀ ਹੈ ਤੇ ਸੱਚ ਤੋਂ ਵਿਮੁਖ ਹੋ ਜਾਂਦੀ ਹੈ, ਯਾਨੀ ਕਿ ਅਗਰ ਸਾਡੀ ਮੰਜ਼ਿਲ ਪੂਰਬ ਦੀ ਤਰਫ ਹੈ ਔਰ ਪੱਛਮ ਦੀ ਤਰਫ ਅਸੀਂ ਚੱਲਣਾ ਸ਼ੁਰੂ ਕਰ ਦੇਵਾਂਗੇ, ਭਾਵੇਂ ਹੌਲੇ ਚੱਲੀਏ ਜਾਂ ਤੇਜ਼ ਚੱਲੀਏ, ਯਾਨੀ ਆਪਣੀ ਮੰਜ਼ਿਲ ਤੋਂ ਅਸੀਂ ਦੂਰ ਹੁੰਦੇ ਜਾਵਾਂਗੇ। ਠੀਕ ਉਸੇ ਤਰੀਕੇ ਦੇ ਨਾਲ ਜੋ ਜੋ ਅਸੀਂ ਝੂਠ ਦੀ ਪੂਜਾ ਕਰਦੇ ਹਾਂ, ਯਾਨੀ ਕਿ ਨਕਲ ਦੀ ਪੂਜਾ ਕਰਦੇ ਹਾਂ, ਜੜ ਵਸਤੂਆਂ ਦੀ ਆਰਾਧਨਾ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਹੁੰਦੇ ਜਾਂਦੇ ਹਾਂ। ਇਹੀ ਚਤੁਰਾਈ ਹੈ ਉਸ ਚਤੁਰ ਦੀ ਕਿ ਉਹ ਆਪਣੀ ਚਤੁਰਾਈ ਦਿਖਾ ਕਰਕੇ ਐਸਾ ਜਾਲ ਬੁਣਦਾ ਹੈ ਕਿ ਇਹ ਜੀਵਾਤਮਾ ਨੂੰ ਫਸਾ ਲੈਂਦਾ ਹੈ ਔਰ ਉਸਦੀ ਜੋ ਸਵਾਸਾਂ ਦੀ ਪੂੰਜੀ ਹੈ ਔਰ ਇਹ ਜੋ ਮਨੁੱਖਾ ਜਨਮ ਉਸਨੂੰ ਦਿੱਤਾ ਗਿਆ ਹੈ, ਉਸਨੂੰ ਪਲ ਪਲ ਹਰ ਘੜੀ ਇਹ ਜੜ ਵਸਤੂਆਂ ਦੀ ਆਰਾਧਨਾ ਕਰਾ ਕਰਕੇ ਖੋ ਲੈਂਦਾ ਹੈ। ਖੋਣ ਦਾ ਭਾਵ ਕੀ ਹੈ ਕਿ ਉਸਨੂੰ ਦੁਬਾਰਾ 84 ਦੇ ਗੇੜ ਦੇ ਵਿੱਚ ਲੈ ਆਉਂਦਾ ਹੈ ਖਿੱਚਕਰ, ਯਾਨੀ ਕਿ ਅੱਛਾ ਕਰਮ ਕਰੇ ਜਾਂ ਭੈੜਾ ਕਰਮ ਕਰੇ, ਇਹ ਜਿਤਨੀ ਵੀ ਤਾਕਤਾਂ ਆਈਆਂ ਇਹਨਾਂ ਨੇ ਇੱਕ ਮਰਿਆਦਾ ਕਾਇਮ ਕੀਤੀ ਸੀ। ਉਸ ਮਰਿਆਦਾ ਦਾ ਭਾਵ ਕੀ ਸੀ ਕਿ ਜੀਵਾਤਮਾ ਕਰਮ ਕਰੇ। ਅਗਰ ਇਹ ਵਿਚਾਰ ਕਰਕੇ ਦੇਖੋ, ਅਗਰ ਕੋਈ ਜੀਵਾਤਮਾ ਅਗਰ ਕਰਮ ਨਹੀਂ ਕਰਦੀ ਹੈ ਔਰ ਕਰਮ ਦਾ ਨਿਯਮ ਹੀ ਉਸ ਚਤੁਰ ਨੇ ਇਸ ਜਗਤ ਦੇ ਦਿੱਤਾ ਹੈ, ਤੇ ਉਹ ਜੀਵਾਤਮਾ ਨੂੰ ਇਸ ਜਗਤ ਵਿੱਚ ਬੰਧਿਆ ਹੀ ਨਹੀਂ ਜਾ ਸਕਦਾ। ਕਿਸੇ ਵੀ ਜੂਨ ਦੇ ਵਿੱਚ ਅਗਰ ਕੋਈ ਜੀਵਾਤਮਾ ਕੈਦੀ ਰੱਖੀ ਜਾ ਸਕਦੀ ਹੈ ਤੇ ਉਸਦੇ ਵਿੱਚ ਕਰਮ ਦਾ ਨਿਯਮ ਹੈ, ਮੌਤ ਦਾ ਨਿਯਮ ਹੈ। ਕਰਮ ਕੀ ਹੈ ਕਿ ਕੋਈ ਵੀ ਕਿਰਿਆ ਕਰੇਗਾ ਤੇ ਉਸਦਾ ਭੁਗਤਾਨ ਉਸਨੂੰ ਜ਼ਰੂਰ ਦੇਣਾ ਪਏਗਾ, ਔਰ ਇਸ ਭੁਗਤਾਨ ਨੂੰ ਜੋ ਹੈ ਇੱਕ ਜਨਮ ਦੇ ਵਿੱਚ ਪੂਰਾ ਕੀਤਾ ਨਹੀਂ ਜਾ ਸਕਦਾ। ਇਸੇ ਕਰਕੇ ਉਸ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ, ਔਰ ਇਸੀ ਚੀਜ਼ ਨੂੰ ਇਸੀ ਵੇਦਾ ਔਰ ਗ੍ਰੰਥਾ ਸ਼ਾਸਤਰਾਂ ਦੇ ਵਿੱਚ ਇਹਨਾਂ ਅਵਤਾਰਾਂ ਨੇ ਜੋ ਹੈ ਅੰਕਿਤ ਕਰ ਦਿੱਤਾ। ਯਾਨੀ ਕਿ ਐਸੀ ਲੀਲਾ ਚਲਾਈ ਹੈ ਉਹਨਾਂ ਨੇ ਕਿ ਜਦ ਤੱਕ ਤੇ ਉਹ ਇਸ ਜਗਤ ਦੇ ਵਿੱਚ ਆਏ, ਇਸ ਜਗਤ ਨੂੰ ਭਰਮਾਉਂਦੇ ਰਹੇ, ਯਾਨੀ ਕਿ ਚਮਤਕਾਰ ਦੇ ਜ਼ਰੀਏ, ਕਿਉਂ ਜੀਵ ਅੰਧਾ ਸੀਗਾ, ਯੁਗਾ ਯੁਗ ਤੋਂ ਆਇਆ ਹੈ, ਕਦੋਂ ਸਤਖੰਡ ਤੋਂ ਉਤਰ ਕੇ ਆਇਆ ਉਸਨੂੰ ਖੁਦ ਨੂੰ ਨਹੀਂ ਪਤਾ, ਉਹ ਤਦ ਤੋਂ ਹੀ ਉਹ ਕਰਮਾਂ ਦੀ ਮੈਲ ਇਕੱਠੀ ਕਰ ਰਿਹਾ, ਔਰ ਜਦ ਤੱਕ ਉਹ ਕਰਮਾਂ ਦੀ ਮੈਲ ਇਕੱਠੀ ਹੋ ਰਹੀ ਹੈ ਉਹਦੇ ਅੰਦਰ ਦਾ ਪ੍ਰਕਾਸ਼ ਜੋ ਹੈ ਉਹ ਗੁਪਤ ਰੂਪ ਦੇ ਵਿੱਚ ਛੁਪਦਾ ਜਾ ਰਿਹਾ ਹੈ। ਜੋ ਜੋ ਅੰਦਰ ਦਾ ਅੰਧਕਾਰ ਹੈ ਉਹ ਬਾਹਰੋਂ ਵੀ ਅੰਧਾ ਹੁੰਦਾ ਜਾਂਦਾ ਹੈ, ਔਰ ਜਿਸਲੇ ਹੱਥ ਪੈਰ ਮਲਦਾ ਹੈ ਮੁਕਤੀ ਲਈ ਜੋ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਉਸ ਵੇਲੇ ਕਾਲ ਜੋ ਹੈ ਬੜੀ ਚਤੁਰਾਈ ਦੇ ਨਾਲ ਇਸ ਨੂੰ ਭਰਮਾ ਦਿੰਦਾ ਹੈ। ਔਰ ਜੋ ਜੋ ਇਹ ਅਵਤਾਰਾਂ ਨੇ ਇਹਨਾਂ ਗ੍ਰੰਥਾਂ ਦੀ ਰਚਨਾ ਕੀਤੀ, ਇਹਨਾਂ ਦੇ ਵਿੱਚ ਜਿਤਨੇ ਵੀ ਭਾਵ ਉਹਨਾਂ ਨੇ ਰੱਖੇ ਔਰ ਜਿਤਨੇ ਵੀ ਕਰਮ ਰੱਖੇ ਉਹਨਾਂ ਦੇ ਨਿਯਮ ਵੀ ਦਿੱਤੇ ਨੇ। ਯਾਨੀ ਕਿ ਅਗਰ ਤੁਸੀਂ ਨਿਯਮ ਪੂਰਵਕ, ਯਾਨੀ ਅਸਟਾਂਗ ਹੈ ਆ 8 ਅੰਗ ਜਿਹੜੇ ਦਿੱਤੇ ਨੇ ਯੋਗ ਦੇ, ਤੇ ਕਿ ਇਹ ਕੋਈ ਝੂਠ ਨਹੀਂ ਸਨ, ਉਸ ਯੁੱਗ ਦੇ ਵਿੱਚ ਜਿਸ ਯੁੱਗ ਦੇ ਵਿੱਚ ਇਹ ਨਿਯਮ ਦਿੱਤੇ ਗਏ ਸਨ ਇਹ ਸੱਚਮੁੱਚ ਸੱਚੇ ਸਨ। ਕਿਉਂ? ਕਿਉਂਕਿ ਇੱਕ ਤੇ ਉਮਰ ਬਹੁਤ ਲੰਬੀ ਸੀ, ਹਜ਼ਾਰਾਂ ਸਾਲ ਦੀ ਉਮਰ ਹੁੰਦੀ ਸੀ ਜੀਵ ਦੀ, ਹੁਣ ਹਜ਼ਾਰਾਂ ਸਾਲ ਦੀ ਉਮਰ ਔਰ ਹਜ਼ਾਰਾਂ ਸਾਲ ਇਹਨਾਂ ਅਵਤਾਰਾਂ ਨੂੰ ਰੱਖ ਕਰਕੇ ਕਦੀ ਵੀ ਭਰਮਾਇਆ ਨਹੀਂ ਸੀ ਜਾ ਸਕਦਾ। ਤੇ ਉਹਨਾਂ ਨੇ ਐਸੇ ਕਰਮ ਕਾਂਡ ਪ੍ਰਚਲਿਤ ਕਰ ਦਿੱਤੇ ਕਿ ਇਹ ਜੀਵਾਤਮਾ ਦੀ ਜ਼ਿਆਦਾ ਤੋਂ ਜ਼ਿਆਦਾ ਜੋ ਸਵਾਸਾਂ ਦੀ ਪੂੰਜੀ ਹੈ, ਯਾਨੀ ਕਿ ਜ਼ਿੰਦਗੀ ਜੋ ਹੈ ਸਵਾਸਾਂ ਦੀ, ਇਹ ਖੋ ਲਈ ਜਾਏ। ਤੇ ਕਿਸ ਤਰੀਕੇ ਨਾਲ ਖੋਈ ਜਾਏਗੀ? ਉਹਨਾਂ ਨੂੰ ਇਸ ਤਰੀਕੇ ਦੇ ਕਰਮ ਕਾਂਡ ਦੇ ਵਿੱਚ ਫਸਾ ਦਿੱਤਾ ਗਿਆ। ਹੁਣ ਅਸ਼ਟਾਂਗ ਯੋਗ ਇੱਕ ਐਸੇ ਅੰਗ ਨੇ ਕਿ ਅਗਰ ਇਹਨਾਂ ਦੇ ਉੱਤੇ ਵਿਚਾਰ ਕੀਤੀਏ, ਪਿਛਲੇ ਸਤਸੰਗ ਅੱਜ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਕਿ ਇਤਨੇ ਭਿਆਨਕ ਰੂਪ ਦੇ ਵਿੱਚ ਪ੍ਰਚਲਿਤ ਕੀਤੇ ਗਏ ਸਨ ਕਿ ਬਿਨਾਂ ਇਹਨਾਂ ਦੇ ਉਤਾਰਨ ਕੀਤਿਆਂ ਕੋਈ ਵੀ ਜੋ ਹੈ ਮੋਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਔਰ ਮੋਕਸ਼ ਨੂੰ ਜੋ ਹੈ ਇਸ ਚਤੁਰ ਨੇ ਬੜੀ ਚਤੁਰਾਈ ਦੇ ਨਾਲ ਪਿੱਛੇ ਰੱਖਿਆ, ਯਾਨੀ ਮੌਤ ਦੇ ਬਾਅਦ ਰੱਖਿਆ। ਉਹਨੇ ਜਿੰਦੇ ਜੀ ਕਿਸੇ ਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੋਣ ਦਿੱਤੀ, ਯਾਨੀ ਕਿ ਇੱਕ ਭੇਦ ਰੱਖਿਆ ਕਿ ਅਗਰ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਮਰਨ ਦੇ ਬਾਅਦ ਪ੍ਰਾਪਤ ਹੋਏਗਾ। ਤੇ ਉਸ ਤੋਂ ਮਰਨ ਤੋਂ ਪਹਿਲੇ ਤੁਸੀਂ ਕਰਮ ਕਿਹੜੇ ਕਰਨੇ ਨੇ? ਉਹ ਭਿਆਨਕ ਰੂਪ ਦੇ ਨਾਲ ਇਹ ਲੰਬੇ ਕਰਮ ਜੋ ਹੈ ਕਰਮ ਕਾਂਡ ਦੇ ਰੂਪ ਦੇ ਵਿੱਚ ਪ੍ਰਚਾਰਿਤ ਕਰਦੇ। ਦੂਸਰੇ ਪਾਸੇ ਤੀਰਥਾਂ ਦਾ ਭਰਮਣ ਦੇਤਾ, ਉਸ ਤੋਂ ਅੱਗੇ ਜਿਹੜੇ ਯੱਗ ਦੇ ਦਿੱਤੇ। ਹੁਣ ਯੱਗਾਂ ਦੇ ਵਿੱਚ ਕੀ ਸੀਗਾ? ਆਹੂਤੀ ਦਿੱਤੀ ਜਾਂਦੀ ਸੀ ਜਾਨਵਰਾਂ ਦੀ। ਹੁਣ ਵਿਚਾਰ ਕਰਕੇ ਦੇਖੋ, ਯੱਗਾਂ ਦੇ ਵਿੱਚ ਅਗਰ ਆਹੂਤੀ ਦਿੱਤੀ ਜਾ ਰਹੀ ਹੈ ਜੀਵਾਤਮਾ ਦੀ, ਤੇ ਹੁਣ ਐਸੇ ਸੂਖਮ ਰੂਪ ਦੇ ਵਿੱਚ ਇਹ ਸੂਰ ਰੂਪ ਦੇ ਵਿੱਚ ਕਰਮ ਬਣ ਰਹੇ ਨੇ, ਤੇ ਵਿਚਾਰ ਕਰਕੇ ਦੇਖੋ, ਜੀਵਾਤਮਾ ਪਹਿਲੇ ਆਉਂਦੀ ਹੈ, ਪਹਿਲੇ ਹੀ ਉਸਦੇ ਇਤਨੇ ਕਰਮ ਇਕੱਠੇ ਕੀਤੇ ਨੇ ਪਾਪਾਂ ਦੇ ਕਿ ਜਿਨ੍ਹਾਂ ਤੋਂ ਨਿਕਲ ਨਹੀਂ ਪਾ ਰਹੀ, ਔਰ ਦੂਸਰੇ ਪਾਸੇ ਇਸ ਤਰੀਕੇ ਦੇ ਕਰਮ ਕਾਂਡ ਪ੍ਰਚਲਿਤ ਕਰਾ ਕਰਕੇ ਉਸ ਦੇ ਉੱਪਰ ਇਤਨੇ ਪਾਪਾਂ ਦਾ ਬੋਝ ਹੋਰ ਪਾ ਦਿੱਤਾ। ਤੇ ਉਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ, ਯਾਨੀ ਕਿ ਇਹ ਦਿਖਾਇਆ ਜਾ ਰਿਹਾ ਹੈ ਕਿ ਮਰਨ ਦੇ ਬਾਅਦ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ, ਸਵਰਗਾਂ ਵਿਖੁੰਠਾਂ ਦੀ ਪ੍ਰਾਪਤੀ ਹੋਏਗੀ। ਔਰ ਇਹ ਵੀ 16 ਨੇ ਸੱਚ ਹੈ ਕਿ ਉਹਨਾਂ ਨੇ ਸਵਰਗਾਂ ਦੀ ਪ੍ਰਾਪਤੀ ਜੋ ਹੈ ਇਹਨਾਂ ਕਰਮ ਕਾਂਡਾਂ ਨੂੰ ਕਰਨ ਵਾਲਿਆਂ ਨੂੰ ਹੀ ਦਿੱਤੀ। ਕਿਉਂ ਦਿੱਤੀ? ਕਿਉਂਕਿ ਅਗਰ ਇਹ ਨਹੀਂ ਦਿੰਦੇ ਸਨ ਤੇ ਉਸ ਨੂੰ ਪਰਮਾ ਨਹੀਂ ਸੀ ਸਕਦੇ, ਯਾਨੀ ਕਿ ਮਰਨ ਦੇ ਬਾਅਦ ਅਗਰ ਸਵਰਗ ਔਰ ਵੈਕੁੰਠ ਇੱਕ ਭੋਗੀ ਜੂਨ ਹੈ, ਇਹ ਵੀ ਪਰਮਾ ਕਰਕੇ ਰੱਖ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਇਹ ਪੁਰੀਆਂ ਜਿਤਨੀਆਂ ਨੇ, ਵਿਸ਼ਨੂਪੁਰੀ ਹੈ, ਸ਼ਿਵਪੁਰੀ ਹੈ, ਬ੍ਰਹਮਾਪੁਰੀ ਹੈ, ਇਹ ਜਿਤਨੀ ਪੁਰੀਆਂ ਨੇ ਇਹ ਪਰਮਾਤਮਾ ਦੀ ਜਗ੍ਹਾ ਹੈ ਔਰ ਇਹੀ ਪਰਮਾਤਮਾ ਨੇ। ਹਾਲਾਂਕਿ ਗੁਰੂ ਸਾਹਿਬਾਂ ਨੇ ਇਹ ਸਾਰੇ ਭੇਦ ਜਿਹੜੇ ਨੇ ਬਿਲਕੁਲ ਸਪਸ਼ਟ ਕੀਤੇ ਨੇ, ਪਰ ਉਸ ਚਤੁਰ ਨੇ ਬੜੀ ਚਤੁਰਾਈ ਦੇ ਨਾਲ ਇਹਨਾਂ ਵੇਦਾ ਗ੍ਰੰਥਾਂ ਦੇ ਜ਼ਰੀਏ ਇਹ ਪਰਮਾ ਕਰਕੇ ਸਾਨੂੰ ਇਹ ਜਿਤਨੇ ਵੀ ਕਰਮ ਕਾਂਡ ਦਿੱਤੇ ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਸੀਗਾ ਕਿ ਇਹ ਜੀਵਾਤਮਾ ਨੂੰ ਪਰਮਾ ਦਿੱਤਾ ਜਾਏ, ਔਰ ਬੜੀ ਚਤੁਰਾਈ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਬਹੁਤ ਸਾਰੇ ਤਰੀਕੇ ਦੇ ਨਾਲ ਇਹ ਜਿੰਨੇ ਵੀ ਕਰਮਕਾਂਡ ਪ੍ਰਚਲਿਤ ਕੀਤੇ ਔਰ ਉਸ ਤੋਂ ਬਾਅਦ ਜਿਤਨੇ ਵੀ ਇਹਨਾਂ ਨੂੰ ਵਰ ਵਗੈਰਾ ਦਿੱਤੇ ਉਹਨਾਂ ਦਾ ਇਹੀ ਭਾਵ ਸੀ ਕਿ ਇਹ ਜੀਵਾਤਮਾ ਜਾਂ ਤੇ ਇਹਨਾਂ ਲੋਕਾਂ ਦੇ ਵਿੱਚ ਰਵੇ ਜਾਂ ਸੂਖਮ ਜਾਂ ਕਾਰਨ ਲੋਕਾਂ ਦੇ ਵਿੱਚ ਰਵੇ ਕੈਦੀ ਹੀ ਔਰ ਅਗਰ ਆਖਿਰ ਰੂਪ ਦੇ ਵਿੱਚ ਉਹਨਾਂ ਨੇ ਮੋਕਸ਼ ਦਿੱਤਾ ਵੀ ਤੇ ਕੋਈ ਵਿਰਲੀ ਭਾਗਾ ਵਾਲੀ ਜੀਵਾਤਮਾ ਨੂੰ ਦਿੱਤਾ ਜਿਨ੍ਹਾਂ ਨੇ ਹਰ ਪਲ ਹਰ ਘੜੀ ਉਸ ਨਕਲ ਦੀ ਪੂਜਾ ਕੀਤੀ ਔਰ ਉਹ ਵੀ ਕੁਛ ਕਲਪ ਯਾਨੀ ਇੱਕ ਸੀਮਾ ਤੱਕ ਔਰ ਉਸ ਸੀਮਾ ਤੋਂ ਬਾਅਦ ਉਸ ਜੀਵਾਤਮਾ ਨੂੰ ਫਿਰ ਇਹਨਾਂ ਲੋਕਾਂ ਦੇ ਵਿੱਚ ਜੋ ਹੈ ਜਨਮ ਮਰਨ ਦੇ ਗੇੜ ਦੇ ਵਿੱਚ ਆਉਣਾ ਪਿਆ ਔਰ ਅਗਰ ਅਸੀਂ ਧਿਆਨ ਦੇ ਨਾਲ ਇਹਨਾਂ ਵੇਦਾ ਸ਼ਾਸਤਰਾਂ ਨੂੰ ਪੜ੍ਹੀਏ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਇੱਕ ਕਰਕੇ ਸਪਸ਼ਟ ਹੋ ਜਾਂਦੀਆਂ ਨੇ ਯਾਨੀ ਕਿ ਪੜ੍ਹਨ ਦਾ ਮਹੱਤਵ ਜਿਨ੍ਹਾਂ ਯੁਗਾਂ ਦੇ ਵਿੱਚ ਇਹ ਰਚਨਾ ਰਚੀ ਗਈ ਸੀ ਉਸ ਦੇ ਵਿੱਚ ਦਿੱਤਾ ਗਿਆ ਔਰ ਸੱਚਮੁੱਚ ਉਹਨਾਂ ਯੁਗਾਂ ਦੇ ਵਿੱਚ ਇਹ ਕੰਮ ਵੀ ਕਰਦੇ ਸਨ ਅਗਰ ਅਸੀਂ ਇਹ ਇਹਨਾਂ ਦੀ ਨਿੰਦਿਆ ਕਰੀਏ ਕਿ ਪੜ੍ਹਨ ਦੇ ਨਾਲ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਉਹਨਾਂ ਯੁਗਾਂ ਦੇ ਵਿੱਚ ਇਹ ਸੱਚਮੁੱਚ ਉਹਨਾਂ ਦੀ ਪ੍ਰਾਪਤੀ ਸੀ ਜਿਹੜੇ ਮਹਾਤਮ ਉਹਨਾਂ ਦੇ ਵਿੱਚ ਲਿਖੇ ਗਏ ਨੇ ਪਰ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਕਤ ਅਸੀਂ ਕਲਯੁਗ ਦੇ ਵਿੱਚ ਬੈਠੇ ਹਾਂ ਕਲਯੁਗ ਦੇ ਵਿੱਚ ਜਿਤਨੀ ਉਮਰ ਛੋਟੀ ਹੈ ਉਸ ਦੇ ਨਾਲ ਹੀ ਕਲਯੁਗ ਦੇ ਵਿੱਚ ਕਰਮ ਕਾਂਡ ਜਿਹੜੇ ਨੇ ਪਿਛਲੇ ਯੁਗਾਂ ਦੇ ਕਾਮਯਾਬ ਨਹੀਂ ਨੇ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਤੀਰਥ ਜਪ ਤਪ ਸੰਯਮ ਉਹਨਾਂ ਯੁਗਾਂ ਦਾ ਧਰਮ ਹੈ ਕਲ ਮੈਂ ਕੀਰਤ ਕੇਵਲ ਹਰ ਨਾਮਾ ਯਾਨੀ ਕਿ ਕਲਯੁਗ ਦੇ ਵਿੱਚ ਸਿਰਫ ਉਸ ਹਰੀ ਦਾ ਨਾਮ ਯਾਨੀ ਕਿ ਹੁਣ ਨਾਮ ਕਿਸੀ ਜਦੋਂ ਕਿਸ਼ਨ ਜੀ ਨੇ ਆਪਣਾ ਚੋਲਾ ਛੱਡਿਆ ਉਸ ਤੋਂ ਪਹਿਲੇ ਵਿਦਰ ਨੂੰ ਜੋ ਹੈ ਇਹ ਉਪਦੇਸ਼ ਕਰ ਗਏ ਸਨ ਔਰ ਉਧਵ ਨੂੰ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਵੀ ਤੂੰ ਹੁਣ ਤਪ ਕਰਨਾ ਸ਼ੁਰੂ ਕਰ ਦੇ ਤੇ ਉਸਨੇ ਕਿਹਾ ਰੋਂਦੇ ਹੋਏ ਵੀ ਤੁਸੀਂ ਮੈਨੂੰ ਆਪਣੇ ਤੋਂ ਅਲੱਗ ਕਿਉਂ ਕਰਨਾ ਚਾਹੁੰਦੇ ਹੋ ਮੈਂ ਤੇ ਹਰ ਪਲ ਹਰ ਘੜੀ ਇਹਨਾਂ ਅੱਖਾਂ ਦੇ ਨਾਲ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਵਾਂ ਉਸ ਲਈ ਹਾਲਾਂਕਿ ਇਹ ਅਧੂਰੀ ਈਸ਼ਵਰੀ ਤਾਕਤਾਂ ਸੀ ਪਰ ਉਸ ਅਕਾਲ ਪੁਰਸ਼ ਜੋ ਸੱਚੀ ਤਾਕਤ ਹੈ ਉਸ ਨੂੰ ਛੁਪਾ ਨਹੀਂ ਸੀ ਸਕਦੇ ਯਾਨੀ ਕਿ ਉਸ ਦਾ ਭੇਦ ਵੀ ਇਸ਼ਾਰੇ ਦੇ ਰੂਪ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵੀ ਸਾਨੂੰ ਮਿਲ ਜਾਂਦਾ ਹੈ ਪਰ ਇਹ ਪਤਾ ਕਿਸ ਨੂੰ ਚੱਲਦਾ ਹੈ ਇਹ ਬਾਣੀ ਜਿੱਥੇ ਮੰਡਲ ਦੀ ਹੈ ਉਸ ਮੰਡਲ ਦੀ ਪਹੁੰਚ ਰੱਖਣ ਵਾਲਾ ਜੀਵਾਤਮਾ ਅਗਰ ਆਪਣੇ ਸਤਿਗੁਰੂ ਨੂੰ ਨਾਲ ਬਿਠਾ ਕਰਕੇ ਇਹਨਾਂ ਗ੍ਰੰਥਾਂ ਦਾ ਸਰਵਣ ਕਰੇ ਤੇ ਸੱਚਮੁੱਚ ਜਿਸ ਤਰ੍ਹਾਂ ਇੱਕ ਹੰਸ ਹੈ ਹੰਸ ਪਾਣੀ ਦੇ ਵਿੱਚੋਂ ਦੁੱਧ ਲੈ ਲੈਂਦਾ ਹੈ ਪਾਣੀ ਨੂੰ ਅਲੱਗ ਕਰ ਦਿੰਦਾ ਹੈ ਉਹ ਸਿਰਫ ਸੁੱਚੇ ਮੋਤੀ ਲੈਂਦਾ ਹੈ ਝੂਠਿਆਂ ਨੂੰ ਬਾਹਰ ਕੱਢ ਦਿੰਦਾ ਹੈ ਠੀਕ ਉਸੇ ਤਰੀਕੇ ਦੇ ਨਾਲ ਵੇਦ ਪ੍ਰੰਥ ਜਿਤਨੇ ਵੀ ਨੇ ਇਹ ਝੂਠੇ ਨਹੀਂ ਨੇ ਝੂਠਾ ਕੌਣ ਹੈ ਜਿਹੜਾ ਇਹਨਾਂ ਦੇ ਉੱਪਰ ਵਿਚਾਰ ਨਹੀਂ ਕਰਦਾ ਯਾਨੀ ਕਿ ਉਹਨਾਂ ਯੁਗਾਂ ਦੇ ਵਿੱਚ ਜਿਹੜੇ ਕਰਮ ਕਾਂਡ ਦਾ ਹਿੱਸਾ ਹੈ ਅਗਰ ਇਹਨਾਂ ਗ੍ਰੰਥਾਂ ਤੋਂ ਅਲੱਗ ਕਰ ਦਿੱਤਾ ਜਾਏ ਤੇ ਉਸ ਤੋਂ ਬਾਅਦ ਉਹਨਾਂ ਅਵਤਾਰਾਂ ਨੇ ਵੀ ਉਸ ਨਾਮ ਦੇ ਹੀ ਗੁਣ ਗਾਏ ਨੇ ਉਸ ਪਰਮਾਤਮਾ ਅਕਾਲ ਪੁਰਖ ਦੇ ਹੀ ਗੁਣ ਗਾਏ ਨੇ ਕਿਉਂਕਿ ਬੇਸ਼ੱਕ ਉਹ ਅਧੂਰੀ ਤਾਕਤਾਂ ਸਨ ਉਹ ਫਿਰ ਵੀ ਅਸਲੀ ਤਾਕਤ ਜਿਹੜੀ ਉਸ ਪਰਮਾਤਮਾ ਦੀ ਹੈ ਉਹ ਸੱਚ ਹੈ ਉਹ ਸੱਚ ਦੇ ਰੂਪ ਦੇ ਵਿੱਚ ਇਸ ਜਗਤ ਵਿੱਚ ਵਿਦਮਾਨ ਹੈ ਔਰ ਅਗਰ ਅਸੀਂ ਸੱਚੇ ਨਾ ਹੋਈਏ ਤੇ ਉਸ ਅਧੂਰੀ ਤਾਕਤ ਨੂੰ ਵੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਸਾਰੇ ਵੇਦਾ ਸ਼ਾਸਤਰਾਂ ਨੂੰ ਪੜ੍ਹ ਕਰਕੇ ਦੇਖ ਲਓ ਸਾਰੇ ਉਪਦੇਸ਼ਾਂ ਨੂੰ ਸਾਹਮਣੇ ਰੱਖ ਕਰਕੇ ਦੇਖ ਲਓ ਉਹਨਾਂ ਨੇ ਕੀ ਉਪਦੇਸ਼ ਦਿੱਤੇ ਦਰੋਣਾਚਾਰੇ ਸਨ ਉਹਨਾਂ ਨੇ ਆਪਣੇ ਸਿੱਖਿਆ ਨੂੰ ਕੀ ਉਪਦੇਸ਼ ਦਿੰਦੇ ਸਨ ਇੱਕ ਵਾਰੀ ਉਹਨਾਂ ਨੇ ਆਪਣਾ ਪਾਠ ਪੜਾਇਆ ਹੈ ਕਹਿੰਦੇ ਨੇ ਵੀ ਸੱਚ ਬੋਲਣਾ ਹੈ ਔਰ ਕ੍ਰੋਧ ਨਹੀਂ ਕਰਨਾ ਕਿਆ ਅੱਜ ਕਲਯੁਗ ਦੇ ਵਿੱਚ ਪਿੱਛੇ ਚੱਲ ਰਹੇ ਸਮੇਂ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਇਹ ਪਾਠ ਨਹੀਂ ਪੜਾਇਆ ਕਿ ਤੁਸੀਂ ਸੱਚ ਬੋਲਣਾ ਹੈ ਕ੍ਰੋਧ ਨਹੀਂ ਕਰਨਾ ਪਰ ਸਾਡੇ ਚੋਂ ਕਿਤਨੇ ਸ਼ਿਸ਼ ਨੇ ਜਿਨ੍ਹਾਂ ਨੇ ਇਸ ਹੁਕਮ ਦੀ ਜੋ ਹੈ ਪ੍ਰਤਪਾਲਨਾ ਕੀਤੀ ਹੈ ਉਸ ਵਕਤ ਪਾਂਡਵ ਵੀ ਜੋ ਸਨ ਉਹਨਾਂ ਦੇ ਗੁਰੂ ਸ਼ਿਸ਼ ਰੂਪ ਦੇ ਵਿੱਚ ਉਹਨਾਂ ਕੋਲ ਗੁਰੂ ਦਕਸ਼ਿਣਾ ਲੈ ਰਹੇ ਸਨ ਔਰ ਉਸ ਦੀਕਸ਼ਾ ਲੈਂਦੇ ਹੋਏ ਜਿਸ ਲਈ ਅਗਲੇ ਦਿਨ ਪਹੁੰਚੇ ਨੇ ਉਸ ਲਈ ਗੁਰੂ ਸਾਹਿਬਾਂ ਨੇ ਸਵਾਲ ਕੀਤਾ ਵੀ ਤੁਸੀਂ ਕਿਤਨਾ ਪਾਠ ਰਚਿਆ ਹੈ ਕਿਤਨਾ ਯਾਦ ਕੀਤਾ ਹੈ ਕਿਸੇ ਸ਼ਿਸ਼ ਨੇ ਕਿਹਾ ਮੈਂ 10 ਪੇਜ ਪੜ੍ਹੇ ਕਿਸੇ ਨੇ ਕਿਹਾ ਮੈਂ 20 ਪੇਜ ਪੜ੍ਹੇ ਜਿਸ ਲਈ ਧਰਮਰਾਜ ਯੁਧਿਸ਼ਠਰ ਦੀ ਵਾਰੀ ਆਈ ਹੈ ਉਹਨਾਂ ਕੋਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਮੈਂ ਤਾਂ ਸਿਰਫ 2 ਹੀ ਲਫ਼ਜ਼ ਯਾਦ ਕੀਤੇ ਨੇ ਔਰ ਉਹ ਵੀ ਪ੍ਰੈਕਟੀਕਲ ਤੌਰ ਤੇ ਯਾਨੀ ਅਮਲੀ ਤੌਰ ਤੇ ਉਹਨਾਂ ਦੇ ਉੱਪਰ ਮੈਂ ਜਾਮਾ ਨਹੀਂ ਪਹਿਨਾ ਸਕਿਆ ਇਸ ਕਰਕੇ ਉਹ 2 ਲਫ਼ਜ਼ ਵੀ ਅਧੂਰੇ ਨੇ ਉਸ ਵੇਲੇ ਦਰੋਣਾਚਾਰਿਆ ਨੇ ਉਹ ਸਾਰੇ ਸ਼ਿਸ਼ਾ ਦੇ ਸਾਹਮਣੇ ਉਹਨਾਂ ਦੀ ਪਿਟਾਈ ਕੀਤੀ ਹੈ ਔਰ ਜਿਸ ਲਈ ਪਿਟਾਈ ਕਰਨ ਤੋਂ ਬਾਅਦ ਸਾਰੀ ਕਲਾਸ ਲੈਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਮੈਂ ਇਹਦੇ ਕੋਲ ਪੁੱਛਾ ਤਾਂ ਸਹੀ ਕਿ ਇਹ 2 ਲਫ਼ਜ਼ ਕਿਹੜੇ ਸਨ ਜਿਸ ਲਈ ਉਹ 2 ਲਫ਼ਜ਼ ਉਹਨਾਂ ਕੋਲ ਪੁੱਛੇ ਗਏ ਨੇ ਤੇ ਉਸ ਵੇਲੇ ਧਰਮਰਾਜ ਯੁਧਿਸ਼ਠਰ ਨੇ ਜਵਾਬ ਦਿੱਤਾ ਹੈ ਹੇ ਗੁਰੂ ਜਨ ਜਿਹੜੇ 2 ਲਫ਼ਜ਼ ਤੁਸੀਂ ਦਿੱਤੇ ਸਨ ਮੈਂ ਉਹ 2 ਲਫ਼ਜ਼ਾਂ ਨੂੰ ਹੀ ਯਾਦ ਕਰਦਾ ਰਿਹਾ ਹੁਣ ਜਿਸ ਵੇਲੇ ਤੁਸੀਂ ਮੈਨੂੰ ਮਾਰ ਰਹੇ ਸੋ ਮੇਰੇ ਅੰਦਰ ਕ੍ਰੋਧ ਦੀ ਉਤਪਤੀ ਹੋ ਰਹੀ ਸੀ ਔਰ ਮੈਂ ਅੰਦਰ ਦੀ ਲੜਾਈ ਲੜ ਰਿਹਾ ਸਾਂ ਸਮਝਾ ਰਿਹਾ ਸਾਂ ਆਪਣੇ ਮਨ ਨੂੰ ਕਿ ਗੁਰੂ ਦਾ ਹੁਕਮ ਹੈ ਕਿ ਕ੍ਰੋਧ ਨਹੀਂ ਕਰਨਾ ਹੈ ਯਾਨੀ ਕਿ ਕ੍ਰੋਧ ਨੂੰ ਆਪਣੀ ਸੀਮਾ ਚ ਰੱਖਣਾ ਹੈ ਬਾਹਰ ਪ੍ਰਗਟ ਨਹੀਂ ਕਰਨਾ ਹੈ ਇਸ ਦੇ ਉੱਪਰ ਤੂੰ ਕਾਬੂ ਪਾਣਾ ਹੈ ਔਰ ਜਦੋਂ ਗੁਰੂ ਸਾਹਿਬਾਂ ਨੇ ਇਹ ਸੁਣਿਆ ਕਿ ਸ਼ਿਸ਼ਯ ਨੇ ਆਪਣੇ ਅੰਦਰ ਦੀ ਸੱਚ ਦੀ ਗੱਲ ਨੂੰ ਵੀ ਪ੍ਰਗਟ ਕੀਤਾ ਹੈ ਔਰ ਜੋ ਹੁਕਮ ਦਿੱਤਾ ਸੀ ਉਸ ਨੂੰ ਵੀ ਪ੍ਰੈਕਟੀਕਲ ਜੋੜ ਤੇ ਅਮਲੀ ਜਾਮਾ ਪਹਿਨਾਇਆ ਉਸ ਵੇਲੇ ਉਹਨਾਂ ਨੇ ਉਸ ਨੂੰ ਗੱਲ ਨਾਲ ਲਾਇਆ ਔਰ ਉਸ ਲਈ ਉਪਦੇਸ਼ ਦਿੱਤਾ ਹੈ ਕਿ ਸਾਰੇ ਸ਼ਿਸ਼ਾ ਨੇ ਤੇ ਸਿਰਫ ਪਾਠ ਨੂੰ ਪੜਿਆ ਹੀ ਹੈ ਅਮਲੀ ਜੋੜ ਤੇ ਸਿਰਫ ਤੂੰ ਹੀ ਉਸ ਨੂੰ ਅਪਣਾਇਆ ਹੈ ਔਰ ਸੱਚਾ ਸ਼ਿਸ਼ਯ ਤੂੰ ਹੀ ਹੈ ਔਰ ਤੂੰ ਹੀ ਉਸ ਸੱਚ ਨੂੰ ਪ੍ਰਾਪਤ ਕਰੇਗਾ ਹੁਣ ਵਿਚਾਰ ਕਰਕੇ ਦੇਖੋ ਇਹ ਜਿਤਨੇ ਵੀ ਪੁਰਾਣੇ ਸਮੇਂ ਦੇ ਵਿੱਚ ਗੁਰੂ ਸ਼ਿਸ਼ਯ ਦੀ ਪਰੰਪਰਾ ਸੀ ਉਹਨਾਂ ਨੇ ਜੋ ਵੀ ਰੀਤ ਚਲਾਈ ਸੀ ਕਿਆ ਉਹ ਬੇਸ਼ੱਕ ਅਧੂਰੀ ਤਾਕਤਾਂ ਦਾ ਵਰਣਨ ਕਰਦੇ ਸਨ ਜਾਂ ਉਹਨਾਂ ਦੇ ਗੁਣ ਗਾਉਂਦੇ ਸਨ ਪਰ ਉਹਨਾਂ ਸਾਰਿਆਂ ਦੇ ਵਿੱਚ ਵੀ ਸੱਤ ਦੀ ਸੱਤਾ ਜੋ ਹੈ ਵਿਦਵਾਨ ਸੀ। ਅਗਰ ਇਸ ਜਗਤ ਦੇ ਵਿੱਚ ਅਸੀਂ ਦੇਖੀਏ ਤੇ ਅਸੱਤ ਦੀ ਸੱਤਾ ਜੋ ਹੈ ਉਹ ਵਿਦਵਾਨ ਨਹੀਂ ਹੈ ਔਰ ਸੱਤ ਦੀ ਸੱਤਾ ਦਾ ਅਭਾਵ ਵੀ ਵਿਦਵਾਨ ਨਹੀਂ ਹੈ। ਇਹ ਬੜੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਕਿਸ਼ਨ ਜੀ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਇਹ ਵਿਅਕਤ ਦੀ ਸਿੱਧੀ ਦਾ ਜੋ ਮਾਰਗ ਹੈ ਉਸ ਨੂੰ ਬੜੀ ਕਠਿਨਾਈ ਦੇ ਨਾਲ ਸਿੱਧ ਕੀਤਾ ਜਾ ਸਕਦਾ ਹੈ। ਇਹ ਵਿਅਕਤ ਕੌਣ ਹੈ? ਯਾਨੀ ਕਿ ਉਹ ਪਰਮਾਤਮਾ ਜੋ ਹੈ ਇਹ ਵਿਅਕਤ ਹੈ। ਅਸੀਂ ਉਸ ਨੂੰ ਵਿਅਕਤ ਨਹੀਂ ਕਰ ਸਕਦੇ ਮਨ ਬੁੱਧੀ ਦੀ ਸੀਮਾ ਦੇ ਜ਼ਰੀਏ, ਨਾ ਤੇ ਉਸਦੀ ਵਿਆਖਿਆ ਕੀਤੀ ਜਾ ਸਕਦੀ ਹੈ ਨਾ ਉਸ ਨੂੰ ਜਾਣਿਆ ਜਾ ਸਕਦਾ। ਹੁਣ ਭਗਵਾਨ ਸ੍ਰੀ ਕ੍ਰਿਸ਼ਨ ਜੀ ਕੌਣ ਸਨ? ਇਹ ਬ੍ਰਹਮ ਤੋਂ ਆਏ ਸਨ, ਵਿਸ਼ਨੂੰ ਦੇ ਅਵਤਾਰ ਸਨ, ਕਾਲ ਦੇ ਬੇਟੇ ਸਨ। ਯਾਨੀ ਕਿ ਨਕਲ ਦੀ ਇੱਕ ਅਵਤਾਰ, ਉਹ ਇੱਕ ਅਧੂਰੀ ਤਾਕਤ ਰਿੱਧੀ ਸਿੱਧੀ ਦੇ ਨਾਲ ਇਸ ਜਗਤ ਵਿੱਚ ਅਵਤਰਿਤ ਹੋਈ। ਪਰ ਗੀਤਾ ਦੇ ਵਿੱਚ ਜਿਹੜਾ ਉਸ ਨੇ ਇਹ ਉਪਦੇਸ਼ ਦਿੱਤਾ ਹੈ, ਇਹ ਵਿਅਕਤ ਦੀ ਜੋ ਸਿੱਧੀ ਦਾ ਮਾਰਗ ਹੈ ਇਹ ਕਠਿਨਾਈ ਨਾਲ ਸਿੱਧ ਹੁੰਦਾ ਹੈ। ਕਿਆ ਇਹ ਉਪਦੇਸ਼ ਅੱਜ ਦੇ ਯੁੱਗ ਦੇ ਵਿੱਚ ਲਾਗੂ ਨਹੀਂ ਹੁੰਦਾ? ਯਾਨੀ ਕਿ ਅਧੂਰੀ ਤਾਕਤ ਹੋਣ ਦੇ ਬਾਅਦ ਵੀ ਉਹ ਸੱਚ ਨੂੰ ਨਹੀਂ ਸੁਪਾ ਸਕੇ। ਯਾਨੀ ਸੱਚ ਜੋ ਹੈ ਪ੍ਰਗਟ ਰੂਪ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵਿੱਚ ਮੌਜੂਦ ਹੈ, ਪਰ ਲੋੜ ਕਿਸ ਦੀ ਹੈ? ਜਿਹੜੇ ਉੱਥੇ ਤੱਕ ਦੀ ਪਹੁੰਚ ਰੱਖਦੇ ਹੋਣ ਔਰ ਇਹਨਾਂ ਗ੍ਰੰਥਾਂ ਦੇ ਪਾਠਾਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਲਫ਼ਜ਼ਾਂ ਦੇ ਵਿੱਚ ਇਸ ਜਗਤ ਦੇ ਵਿੱਚ ਪਟਕ ਰਹੀਆਂ ਜੀਵਾਤਮਾ ਦੀ ਝੋਲੀਆਂ ਦੇ ਵਿੱਚ ਤਕਸੀਮ ਕਰ ਸਕਣ, ਤਾਂ ਹੀ ਜੋ ਹੈ ਅਸੀਂ ਉਸ ਸੱਚੇ ਮਾਰਗ ਨੂੰ ਪ੍ਰਾਪਤ ਕਰ ਸਕਾਂਗੇ। ਨਹੀਂ ਤੇ ਕਿਸ਼ਨ ਜੀ ਨੇ ਕੀ ਉਪਦੇਸ਼ ਕੀਤਾ? ਕਿ ਇਹ ਸੰਸਾਰ ਜਾਲਾ ਜੁੜਾ ਹੈ, ਝੂਠ ਹੈ, ਇਹ ਨਾਸ਼ਵਾਨ ਹੈ, ਇਸ ਨਾਸ਼ ਨੂੰ ਤੂੰ ਛੋੜ ਔਰ ਉਸ ਸੱਤ ਦੀ ਸੱਤਾ ਨੂੰ ਜੋ ਹੈ ਤੂੰ ਪ੍ਰਾਪਤ ਕਰ। ਕਿਉਂ? ਉਹ ਅਵਿਨਾਸ਼ੀ ਹੈ, ਉਹ ਪਰਲੇ ਮਹਾਂਪਰਲੇ ਤੋਂ ਦੂਰ ਹੈ, ਸਿਰਫ ਉਸੀ ਨੇ ਰਹਿਣਾ ਹੈ। ਔਰ ਅਗਰ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਇਹ ਮਨ ਬੁੱਧੀ ਦੀ ਸੀਮਾ ਤੋਂ ਪਰੇ ਦੀ ਗੱਲ ਹੈ, ਔਰ ਮਨ ਬੁੱਧੀ ਦੀ ਸੀਮਾ ਤੋਂ ਨਿਕਲ ਕਰਕੇ ਉਹ ਅਵਿਆਕਤ ਹੈ, ਇਸ ਕਰਕੇ ਤੂੰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਉਪਦੇਸ਼ ਕੀ ਹੈ ਕਿ ਮਨ ਬੁੱਧੀ ਨੂੰ ਤੂੰ ਜੋ ਹੈ ਮੇਰੇ ਅੰਦਰ ਸਥਿਰ ਕਰ, ਮੈਨੂੰ ਹੀ ਸਾਰੀ ਜਗ੍ਹਾ ਦੇਖ ਔਰ ਆਪਣੇ ਆਪ ਨੂੰ ਮੇਰੇ ਅੰਦਰ ਸਥਿਰ ਕਰ, ਤਾਂ ਹੀ ਜਾ ਕਰਕੇ ਤੂੰ ਮੇਰੇ ਨਿੱਜ ਸਰੂਪ ਨੂੰ ਪ੍ਰਾਪਤ ਕਰ ਸਕੇਗਾ। ਔਰ ਅਗਰ ਇਹ ਹੀ ਉਪਦੇਸ਼ ਜੋ ਹੈ ਅੱਜ ਅਸੀਂ ਸਤਿਗੁਰੂ ਦੇ ਜ਼ਰੀਏ ਇਸ ਜਗਤ ਦੇ ਵਿੱਚ ਵਿਆਪ ਕਰੀਏ ਤੇ ਕਿਆ ਹੋਈ ਅਰਥ ਨਹੀਂ ਨਿਕਲਦੇ? ਯਾਨੀ ਕਿ ਉਹ ਪ੍ਰਮਾਤਮਾ ਜੋ ਹੈ ਇਹ ਵਿਅਕਤ ਹੈ, ਅਸੀਂ ਕੀ ਉਪਦੇਸ਼ ਸਤਿਗੁਰੂ ਦਾ ਇੱਥੇ ਕਰਦੇ ਹਾਂ ਕਿ ਸਤਿਗੁਰੂ ਦੇ ਅੰਦਰ ਪ੍ਰਮਾਤਮਾ ਜੋ ਹੈ ਉਸ ਦੀ ਤਾਕਤ ਪ੍ਰਗਟ ਰੂਪ ਦੇ ਵਿੱਚ ਹੈ, ਪਾਰ ਬ੍ਰਹਮ ਈਸ਼ਵਰ ਸਤਿਗੁਰੂ। ਯਾਨੀ ਕਿ ਸਤਿਗੁਰੂ ਦੇ ਅੰਦਰ ਉਹ ਪਾਰ ਬ੍ਰਹਮ ਔਰ ਪ੍ਰਮਾਤਮਾ ਕੰਮ ਕਰ ਰਿਹਾ ਹੈ ਤੇ ਇਹੀ ਭਾਵ ਜੋ ਹੈ ਕਿਸ਼ਨ ਜੀ ਨੇ ਉਸ ਨੂੰ ਜਿਤਾਇਆ ਹੈ ਕਿ ਕੁੰਤੀ ਪੁੱਤਰ ਅਰਜੁਨ ਨੂੰ ਕਿ ਅਗਰ ਤੂੰ ਆਪਣੇ ਆਪ ਨੂੰ ਮੇਰੇ ਅੰਦਰ ਸਥਿਰ ਕਰੇਗਾ ਤਾਂ ਹੀ ਜੋ ਨਿੱਜ ਸਰੂਪ ਹੈ। ਹੁਣ ਨਿੱਜ ਕੀ ਹੈ? ਨਿੱਜ ਹੀ ਉਹ ਸੱਚ ਹੈ, ਉਹ ਸੱਤ ਹੈ, ਉਹ ਸੱਤਾ ਜਿਹੜੀ ਇਸ ਜੜ ਔਰ ਚੇਤਨ ਨੂੰ ਆਧਾਰ ਦੇ ਰਹੀ ਹੈ। ਯਾਨੀ ਕਿ ਬੜੀ ਚਤੁਰਾਈ ਦੇ ਨਾਲ ਭੇਦ ਰੂਪ ਦੇ ਵਿੱਚ ਉਹਨਾਂ ਨੇ ਉਸ ਸਤਿਗੁਰੂ ਔਰ ਉਸ ਪਰਮਾਤਮਾ ਨੂੰ ਜੋ ਹੈ ਪ੍ਰਗਟ ਕੀਤਾ ਹੈ ਇਸ ਕਲਯੁਗ ਦੇ ਵਿੱਚ। ਪਰ ਅਸੀਂ ਜੋ ਹੈ ਮੂੜ ਮਤ ਮਨ ਦੇ ਹੁਕਮ ਵਿੱਚ ਆ ਕਰਕੇ ਸਿਰਫ ਉਹਨਾਂ ਦੇ ਬਾਹਰੀ ਅਰਥ ਲੈ ਕਰਕੇ ਉਹਨਾਂ ਦੇ ਚਲਾਈ ਜੀ ਚਤੁਰਾਈ ਦੇ ਵਿੱਚ ਫਸ ਗਏ ਔਰ ਉਹਨਾਂ ਦੇ ਸੱਚੇ ਗਿਆਨ ਨੂੰ ਜੋ ਉਹਨਾਂ ਨੇ ਦਿੱਤਾ ਸੀ ਸਿਰਫ ਗ੍ਰੰਥਾਂ ਪੋਥੀਆਂ ਨੂੰ ਮੱਥੇ ਟੇਕਣ ਤੱਕ ਹੀ ਰਹਿ ਗਏ। ਹੁਣ ਵਿਚਾਰ ਕਰਕੇ ਦੇਖੋ, ਸਾਰੇ ਗ੍ਰੰਥਾਂ ਦੇ ਵਿੱਚ ਇੱਕ ਹੁਕਮ ਹੈ, ਇੱਕ ਚਿੱਠੀ ਹੈ ਉਸ ਪਰਮਾਤਮਾ ਦੀ ਜਿਹੜੀ ਉਸ ਜੀਵਾਤਮਾ ਨੂੰ ਚਿਤਾਉਣ ਵਾਸਤੇ ਦਿੱਤੀ ਗਈ ਹੈ। ਕਿਸ ਤਰੀਕੇ ਦੇ ਨਾਲ? ਅਗਰ ਇੱਕ ਪਿਤਾ ਆਪਣੇ ਪੁੱਤਰ ਨੂੰ ਕੋਈ ਉਪਦੇਸ਼ ਦਿੰਦਾ ਹੈ ਜ਼ਬਾਨੀ ਤੌਰ ਤੇ ਜਾਂ ਲਿਖ ਕਰਕੇ, ਅਗਰ ਬੱਚਾ ਜੋ ਹੈ ਉਸ ਚਿੱਠੀ ਨੂੰ ਸਿਰਫ ਮੱਥਾ ਹੀ ਟੇਕਦਾ ਰਹੇ ਤੇ ਕਿਆ ਉਸ ਬੱਚੇ ਦਾ ਉਧਾਰ ਹੋ ਸਕਦਾ ਹੈ? ਉਸੇ ਤਰੀਕੇ ਦੇ ਨਾਲ ਇਹ ਪਰਮਾਤਮਾ ਨੇ ਸਤਿਗੁਰ ਦੇ ਜ਼ਰੀਏ ਇੱਕ ਚਿੱਠੀ ਦਿੱਤੀ ਹੈ ਇੱਕ ਜੀਵਾਤਮਾ ਨੂੰ ਚਿਤਾਉਣ ਵਾਸਤੇ। ਚਿਤਾਉਣਾ ਕੀ ਹੈ? ਕਿ ਉਹ ਭਰਮੀ ਹੋਈ ਹੈ ਮਨ ਦੇ ਹੁਕਮ ਦੇ ਵਿੱਚ, ਮਨ ਦੇ ਹੁਕਮ ਚ ਨਿਕਲਣ ਵਾਸਤੇ। ਹੁਣ ਅਗਰ ਅਸੀਂ ਉਸ ਚਿੱਠੀ ਨੂੰ, ਇਹਨਾਂ ਵੇਦਾ ਗ੍ਰੰਥਾਂ ਨੂੰ, ਇਹਨਾਂ ਪੋਥੀਆਂ ਨੂੰ ਸਿਰਫ ਮੱਥਾ ਹੀ ਟੇਕਦੇ ਰਹੀਏ, ਇਹਨਾਂ ਨੂੰ ਧੂਪ ਬੱਤੀ ਦਿੰਦੇ ਰਹੀਏ, ਤੇ ਵਿਚਾਰ ਕਰਕੇ ਦੇਖੋ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜੀਵਾਤਮਾ ਦਾ ਉਧਾਰ ਕਰ ਸਕਦੇ ਹਾਂ? ਉਹ ਪਰਮਾਤਮਾ ਸੱਚ ਹੈ, ਕਿਆ ਉਹ ਗ੍ਰੰਥਾਂ ਦੇ ਵਿੱਚ ਕੈਦ ਹੋ ਗਿਆ? ਕਿਆ ਅਸੀਂ ਅੱਜ ਸਤਸੰਗ ਸੁਣ ਰਹੇ ਹਾਂ, ਇਸ ਦੇ ਵਿੱਚ ਸੱਤ ਦੀ ਸੱਤਾ ਵਿਦਵਾਨ ਹੈ, ਤੇ ਕਿਆ ਇਸ ਤਰੀਕੇ ਦੇ ਨਾਲ ਬਿਨਾਂ ਇਸ ਦੇ ਉੱਪਰ ਅਮਲ ਕੀਤੇ ਅਸੀਂ ਉਸ ਸੱਤ ਦੀ ਸੱਤਾ ਨੂੰ ਪ੍ਰਾਪਤ ਕਰ ਲਵਾਂਗੇ ਜੋ ਅੰਤਰ ਦੇ ਵਿੱਚ ਇਸ ਗਹਿਰੇ ਰੂਪ ਦੇ ਵਿੱਚ ਕਾਲ ਕੋਠਰੀ ਦੇ ਵਿੱਚ ਕੈਦ ਕਰ ਦਿੱਤੀ ਗਈ? ਕਾਲ ਕੋਠਰੀ ਕੀ ਹੈ? ਯਾਨੀ ਕਿ ਹੋਮੇ ਦੀ ਮੈਲ ਇਤਨੀ ਕਾਲੀ ਹੈ, ਇਤਨੀ ਚਾਰੋਂ ਤਰਫੋਂ ਅਸੀਂ ਐਸੀ ਕਾਲਕ ਇਕੱਠੀ ਕਰ ਲਈ ਹੈ ਕਿ ਉਹ ਰੋਸ਼ਨੀ ਜੋ ਹੈ ਆਪਣੇ ਨਿੱਜ ਸਰੂਪ ਦੇ ਵਿੱਚ ਬਾਹਰ ਆ ਹੀ ਨਹੀਂ ਸਕਦੀ। ਕਿਸ ਤਰੀਕੇ ਦੇ ਨਾਲ ਅਸੀਂ ਇਸ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ ਔਰ ਇਸ ਝੂਠ ਦੀ ਸੱਤਾ ਤੋਂ ਨਿਕਲ ਸਕਦੇ ਹਾਂ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੇਦਾ ਗ੍ਰੰਥਾਂ ਦੇ ਬੜੇ ਅੱਛੇ ਰੂਪ ਦੇ ਵਿੱਚ, ਬੜੇ ਸਪਸ਼ਟ ਰੂਪ ਦੇ ਵਿੱਚ ਜੋ ਹੈ ਵਿਆਖਿਆ ਕੀਤੀ ਗਈ ਹੈ। ਪਰ ਜਦੋਂ ਅਸੀਂ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਕਿਉਂ? ਕਿਉਂਕਿ ਅਧੂਰਿਆਂ ਨੇ ਇਸ ਦੇ ਅਧੂਰੇ ਅਰਥ ਦਿੱਤੇ ਨੇ। ਸੋ ਆਖਰੀ ਸਮੇਂ ਦੇ ਵਿੱਚ ਇਹ ਜੋ ਉਪਦੇਸ਼ ਉਹਨਾਂ ਨੇ ਉਧਮ ਨੂੰ ਦਿੱਤਾ ਸੀ ਉਹ ਸਿਰਫ ਇਸ ਕਰਕੇ ਦਿੱਤਾ ਸੀ ਕਿ ਇਸ ਕਰਕੇ ਕਿ ਜਦੋਂ ਮੈਂ ਇਸ ਸ੍ਰਿਸ਼ਟੀ ਦੇ ਵਿੱਚੋਂ ਇਸ ਸਰੀਰ ਨੂੰ ਜੋ ਹੈ ਲੈ ਕਰਕੇ ਚਲਾ ਜਾਵਾਂਗਾ, ਯਾਨੀ ਕਿ ਛੁੱਪ ਜਾਵਾਂਗਾ, ਇਸ ਨਿੱਜ ਸਰੂਪ ਨੂੰ ਪ੍ਰਾਪਤ ਕਰਾਂਗਾ, ਉਸ ਵਕਤ ਕਨ ਕੌਰ ਕਲਯੁਗ ਜੋ ਹੈ ਇਸ ਜਗਤ ਦੇ ਵਿੱਚ ਵਿਆਪਤ ਹੋ ਜਾਏਗਾ। ਉਸ ਦਾ ਨਤੀਜਾ ਕੀ ਹੋਏਗਾ? ਕਿ ਤੁਸੀਂ ਮੇਰੇ ਨਿੱਜ ਸਰੂਪ ਨੂੰ ਬੜੀ ਕਠਿਨਾਈ ਦੇ ਨਾਲ ਪ੍ਰਾਪਤ ਕਰ ਸਕੋਗੇ ਔਰ ਉਸ ਵਕਤ ਇੱਕੋ ਹੀ ਨਿਯਮ ਰਹਿ ਜਾਏਗਾ, ਇੱਕੋ ਹੀ ਰਸਤਾ ਰਹਿ ਜਾਏਗਾ। ਇਹ ਜਿਤਨੇ ਵੀ ਯੱਗ ਤਪ ਔਰ ਇਹ ਜਿਤਨੇ ਵੀ ਪ੍ਰਚਲਿਤ ਨੇਮ ਨਿਯਮ ਚੱਲ ਰਹੇ ਨੇ ਇਹ ਕੋਈ ਵੀ ਕੰਮ ਨਹੀਂ ਕਰਨਗੇ, ਸਿਰਫ ਔਰ ਸਿਰਫ ਉਸ ਪਰਮਾਤਮਾ ਦਾ ਨਾਮ ਕੰਮ ਕਰੇਗਾ। ਹੁਣ ਵਿਚਾਰ ਕਰਕੇ ਦੇਖੋ ਇਹਨਾਂ ਵੇਦਾ ਸ਼ਾਸਤਰਾਂ ਦੇ ਵਿੱਚ, ਇਸ ਗੀਤਾ ਦੇ ਵਿੱਚ ਇਸ ਨਾਮ ਦੀ ਮਹਿਮਾ ਆ ਗਈ, ਇਸ ਨਾਮ ਦੇ ਗੁਣ ਗਾ ਦਿੱਤੇ ਗਏ। ਹੁਣ ਅਸਲੀ ਗੱਲ ਕੀ ਸੀ ਕਿ ਅਸੀਂ ਨਾਮ ਨੂੰ ਨਹੀਂ ਸਮਝ ਸਕੇ, ਯਾਨੀ ਕਿ ਵਿਆਖਿਆ ਕਰਨ ਵਾਲਿਆਂ ਨੂੰ ਇਸ ਨਾਮ ਦਾ ਪਤਾ ਨਹੀਂ ਚੱਲਿਆ। ਉਹਨਾਂ ਨੇ ਨਾਮ ਕਿਸ ਨੂੰ ਕਿਹਾ? ਉਹਨਾਂ ਨੇ ਕਿਸ਼ਨ ਜੀ ਨੂੰ ਨਾਮ ਕਹਿਤਾ, ਰਾਮ ਜੀ ਨੂੰ ਨਾਮ ਕਹਿਤਾ, ਅੱਲਾ ਨੂੰ ਨਾਮ ਕਹਿਤਾ, ਈਸ਼ਵਰ ਨੂੰ ਨਾਮ ਕਹਿਤਾ। ਯਾਨੀ ਕਿ ਜਿਹੜੇ ਵਰਣਾਤਮਕ ਲਫ਼ਜ਼ ਰਿਸ਼ੀ ਮੁਨੀਆਂ ਨੇ ਜਾਂ ਹੋਰ ਜੀਵਾਤਮਾ ਨੇ ਭਗਤਾਂ ਨੇ ਉਸ ਪਰਮਾਤਮਾ ਨੂੰ ਜਾਣਨ ਕਰਕੇ ਰੱਖੇ ਸਨ, ਉਹ ਤੇ ਅਨਾਮੀ ਹੈ। ਉਸ ਦਾ ਕੌਣ ਨਾਮ ਰੱਖ ਸਕਦਾ? ਉਸ ਦੇ ਇੱਕ ਗੁਣ ਨੂੰ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਅਨਗਿਣਿਤ ਬ੍ਰਹਮਾਂ ਦੀ ਉਤਪਤੀ ਕੀਤੀ ਹੈ ਔਰ ਜੜ ਔਰ ਚੇਤਨ ਨੂੰ ਆਧਾਰ ਦੇ ਰਿਹਾ, ਉਸ ਨੂੰ ਅਸੀਂ ਇੱਕ ਲਫ਼ਜ਼ ਦੇ ਨਾਲ ਕਿਸ ਤਰੀਕੇ ਨਾਲ ਯਾਦ ਕਰ ਸਕਦੇ ਹਾਂ, ਜਾਂ ਕਿਸ ਤਰ੍ਹਾਂ ਉਸ ਨੂੰ ਜਪ ਦੇ ਵਿੱਚ ਕੈਦ ਕਰ ਸਕਦੇ ਹਾਂ, ਜਾਂ ਕਿਸ ਤਰੀਕੇ ਦੇ ਨਾਲ ਕੋਈ ਕਰਮ ਕਾਂਡ ਕਰਕੇ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਰਕੇ ਬਿਲਕੁਲ ਸਪਸ਼ਟ ਰੂਪ ਵਿੱਚ ਜਾਣ ਲਓ ਕਿ ਨਾ ਤੇ ਜਪ ਦੇ ਵਿੱਚ ਪਰਮਾਤਮਾ ਕੈਦ ਹੈ, ਨਾ ਹੀ ਕਿਸੇ ਕਰਮ ਕਾਂਡ ਦੇ ਵਿੱਚ ਕੈਦ ਹੈ। ਕੋਈ ਵੀ ਕਿਰਿਆ ਅਸੀਂ ਕਰਦੇ ਹਾਂ ਇਹ ਸਾਰੀਆਂ ਦੀ ਸਾਰੀ ਬੰਧਨ ਦੇ ਵਿੱਚ ਹੈ। ਅਸਲ ਗੱਲ ਜਿਹੜੀ ਹੈ ਉਹ ਸਿਰਫ ਸਤਿਗੁਰੂ ਦਾ ਉਪਦੇਸ਼ ਹੈ। ਅਗਰ ਅਸੀਂ ਜਪ ਕਰਦੇ ਹਾਂ ਤੇ ਸਿਰਫ ਸਤਿਗੁਰੂ ਦਾ ਉਪਦੇਸ਼ ਮੰਨਦੇ ਹਾਂ, ਮਤ ਕੋਈ ਸਮਝੇ ਕਿ ਅਸੀਂ ਜਪ ਕਰਨ ਦੇ ਨਾਲ ਇਹਨਾਂ ਲਫ਼ਜ਼ਾਂ ਦੇ ਵਿੱਚੋਂ ਪਰਮਾਤਮਾ ਨੂੰ ਪ੍ਰਗਟ ਕਰ ਲਾਂਗੇ। ਪਰਮਾਤਮਾ ਜੋ ਹੈ ਅਵਿਅਕਤ ਹੈ ਔਰ ਜਿਸ ਚੇਤਨ ਮਹਾਚੇਤਨ ਦੇ ਰੂਪ ਦੇ ਵਿੱਚ ਜਗਤ ਵਿੱਚ ਵਿਦਮਾਨ ਹੈ, ਉਹ ਸਿਰਫ ਦਸਵੇਂ ਦਵਾਰ ਦੇ ਸ਼ੁੱਧ ਔਰ ਨਿਰਮਲ ਚੇਤਨ ਆਤਮਾ ਦੇ ਜ਼ਰੀਏ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ, ਉਸ ਦੀ ਪ੍ਰਾਪਤੀ ਹੋ ਸਕਦੀ ਹੈ। ਹੁਣ ਇਹ ਜੋ ਗੁਣ ਹੈ ਇਹ ਇਸ ਜਗਤ ਦੇ ਵਿੱਚ ਸਥੂਲ ਰੂਪ ਦੇ ਵਿੱਚ ਬੈਠੇ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਹੁਣ ਉਸਦਾ ਫਿਰ ਰਸਤਾ ਕੀ ਹੈ? ਉਸ ਰਸਤੇ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਸ ਜਗਤ ਦੇ ਵਿੱਚ ਜਦੋਂ ਸਤਿਗੁਰੂ ਆਉਂਦੇ ਨੇ ਜਾਂ ਪੁਰਾਣੇ ਯੁਗਾਂ ਦੇ ਵਿੱਚ ਇਹ ਅਧੂਰੀਆਂ ਤਾਕਤਾਂ ਵੀ ਆਈਆਂ, ਉਹਨਾਂ ਨੇ ਜੋ ਤਾਕਤ ਦਿੱਤੀ ਹੈ ਜਾਂ ਗੁਰੂ ਦੇ ਰੂਪ ਦੇ ਵਿੱਚ ਬਿਨਾਂ ਸ਼ਿਸ਼ਯ ਨੇ ਗੁਰੂ ਨੂੰ ਧਾਰਨ ਕੀਤੇ, ਇਸ ਚੀਜ਼ ਨੂੰ ਜੋ ਸੱਚ ਨੂੰ ਜੋ ਹੈ ਪ੍ਰਾਪਤ ਨਹੀਂ ਕਰ ਸਕੇ। ਯਾਨੀ ਕਿ ਅਗਰ ਅਸੀਂ ਅਧੂਰੀ ਤਾਕਤ ਨੂੰ ਵੀ ਪ੍ਰਾਪਤ ਕਰਦੇ ਸੀ ਉਹਨਾਂ ਯੁਗਾਂ ਦੇ ਵਿੱਚ, ਤੇ ਉਸ ਦੇ ਵਿੱਚ ਵੀ ਇੱਕ ਮੀਡੀਆ ਜੋ ਸੀ ਉਹ ਗੁਰੂ ਦਾ ਹੀ ਸੀ, ਬਿਨਾਂ ਗੁਰੂ ਦੇ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕੇ। ਉਸ ਤੋਂ ਬਾਅਦ ਇੱਕ ਉਦਾਹਰਣ ਆਉਂਦਾ ਹੈ, ਵੈਸੇ ਤਾਂ ਬਹੁਤ ਸਾਰੇ ਉਦਾਹਰਣ ਨੇ ਇਤਿਹਾਸ ਦੇ ਵਿੱਚ। ਗੁਰੂ ਸਾਹਿਬ ਜਨਮੇਜੇ ਰਾਜਾ ਜੋ ਸੀ ਉਸ ਦਾ ਉਦਾਹਰਣ ਦਿੰਦੇ ਨੇ, ਉਹ ਰਾਜਾ ਪ੍ਰੀਖਿਤ ਦਾ ਜੋ ਹੈ ਬੇਟਾ ਸੀ। ਰਾਜਾ ਪ੍ਰੀਖਿਤ ਇਤਿਹਾਸ ਬਹੁਤ ਲੰਬਾ ਹੈ। ਰਾਜਾ ਪ੍ਰੀਖਿਤ ਜੋ ਸੀ ਉਹ ਆਖਰੀ ਟਾਈਮ ਦੇ ਵਿੱਚ ਤਕਸ਼ਕ ਨਾਗ ਨੇ ਜੋ ਹੈ ਉਸ ਨੂੰ ਡਸ ਲਿਆ ਸੀ ਔਰ ਪਰਲੋਕ ਗਮਨ ਕਰ ਗਿਆ ਸੀ। ਉਸ ਦੇ ਪਿੱਛੇ ਵੀ ਬਹੁਤ ਵੱਡਾ ਇੱਕ ਜੋ ਹੈ ਇਤਿਹਾਸ ਮੌਜੂਦ ਹੈ। ਉਹ ਰਾਜਾ ਜਨਮੇਜੇ ਜੋ ਹੈ ਜਿਸਲੇ ਕੁਰਸੀ ਤੇ ਬੈਠਾ, ਰਾਜ ਸਿਆਸਨ ਤੇ ਬੈਠਾ, ਉਸ ਨੇ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਜੋ ਹੈ ਯੱਗ ਕੀਤਾ। ਉਸ ਨੂੰ ਕਹਿੰਦੇ ਨੇ ਨਾਗ ਮੇਘ ਯੱਗ, ਯਾਨੀ ਕਿ ਨਾਗਾ ਨੂੰ ਜੋ ਹੈ ਖਤਮ ਕਰਨਾ। ਉਹ ਇਹ ਚਾਹੁੰਦਾ ਸੀ ਕਿ ਆਪਣੇ ਪਿਤਾ ਦੀ ਹੱਤਿਆ ਦਾ ਜੋ ਹੈ ਇਹਨਾਂ ਨਾਗਾ ਕੋਲੋਂ ਬਦਲਾ ਲਿਆ ਜਾਏ। ਔਰ ਉਸਨੇ ਕਿਸ ਤਰੀਕੇ ਦੇ ਨਾਲ ਇਹ ਯੱਗ ਕੀਤਾ? ਜਿਤਨੇ ਵੀ ਰਿਸ਼ੀ ਮੁਨੀ ਔਰ ਬ੍ਰਾਹਮਣ ਉਸ ਜਗਤ ਵਿੱਚ ਮੌਜੂਦ ਸਨ, ਉਹ ਆਪਣੀ ਸਮਰੱਥਾ ਅਨੁਸਾਰ ਉਹਨਾਂ ਨੇ ਸਾਰਿਆਂ ਨੂੰ ਆਮੰਤ੍ਰਿਤ ਕੀਤਾ ਹੈ ਔਰ ਇੱਕ ਬਹੁਤ ਵੱਡਾ ਹਵਨ ਕੁੰਡ ਬਣਾ ਕਰਕੇ ਉਸਨੇ ਨਾਗਮੇਦ ਯੱਗ ਜੋ ਹੈ ਸ਼ੁਰੂ ਕੀਤਾ ਹੈ। ਔਰ ਜੋ ਵੇਦਾਂ ਦਾ ਜੋ ਹੈ ਮੰਤਰ ਪੜ੍ਹੇ ਜਾਂਦੇ ਸਨ ਉਹਨਾਂ ਯੁਗਾਂ ਦੇ ਵਿੱਚ ਇਹ ਹੁਕਮ ਸੀ, ਇਹ ਨਿਯਮ ਸੀ ਇਹਨਾਂ ਅਧੂਰੀ ਤਾਕਤਾਂ ਦਾ ਬਖਸ਼ਿਆ ਹੋਇਆ ਕਿ ਇਹਨਾਂ ਲਫ਼ਜ਼ਾਂ ਨੂੰ ਦੌਰਾਨ ਦੇ ਨਾਲ ਜਪ ਕਰਨ ਦੇ ਨਾਲ ਇਹਨਾਂ ਮੰਤਰਾਂ ਦੇ ਵਿੱਚ ਤਾਕਤ ਜੋ ਹੈ ਅਧੂਰੀ ਜੋ ਇਸ ਜਗਤ ਦੇ ਵਿੱਚ ਆਉਂਦੀ ਸੀ ਉਹ ਪ੍ਰਗਟ ਹੋ ਜਾਂਦੀ ਸੀ। ਔਰ ਇਸ ਤਾਕਤ ਨੂੰ ਪ੍ਰਗਟ ਕਰਕੇ ਉਸਨੇ ਜਿਸਲੇ ਇਸ ਜਗਤ ਦੇ ਵਿੱਚ ਯੱਗ ਕੀਤਾ ਹੈ ਤੇ ਕਿਆ ਪਾਤਾਲ ਲੋਕ, ਕਿਆ ਸੂਕਸ਼ਮ ਲੋਕ, ਕਿਆ ਸਥੂਲ ਲੋਕ, ਚਵਾ ਯੁਗਾਂ ਦੇ ਵਿੱਚ ਐਸਾ ਯੱਗ ਨਾ ਕਿਸੇ ਨੇ ਕੀਤਾ ਔਰ ਨਾ ਹੀ ਕੋਈ ਕਰ ਪਾਏਗਾ। ਯਾਨੀ ਕਿ ਜਿਤਨੇ ਵੀ ਇਹ ਨਾਗ ਸਨ ਉਸ ਜਵਾਲਾ ਦੇ ਵਿੱਚ ਭਸਮ ਹੋਣ ਲੱਗ ਗਏ ਨੇ ਔਰ ਆਖੀਰ ਐਸੀ ਹਾਲਤ ਹੋ ਗਈ ਇਹ ਮੰਤਰਾਂ ਦੇ ਉਚਾਰਨ ਦੇ ਨਾਲ ਕਈ ਮਹੀਨੇ ਲੱਗ ਗਏ। ਇਹਨਾਂ ਦਾ ਪ੍ਰਭਾਵ ਜੋ ਹੈ ਇੰਦਰ ਲੋਕ ਨੂੰ ਵੀ ਪਹੁੰਚਣ ਲੱਗ ਗਿਆ, ਸਾਰੀ ਪ੍ਰਿਥਵੀ ਦੇ ਹਾਹਾਕਾਰ ਮੱਚ ਗਈ। ਉਸ ਵੇਲੇ ਇੰਦਰ ਨੇ ਜੋ ਹੈ ਬ੍ਰਹਮਾ ਦੇ ਨਾਲ ਵਿਚਾਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਇਸ ਯੱਗ ਨੂੰ ਜੋ ਹੈ ਖਤਮ ਕੀਤਾ ਜਾਏ। ਉਸ ਵੇਲੇ ਉਹਨਾਂ ਨੇ ਉਸ ਨੂੰ ਉਪਦੇਸ਼ ਦਿੱਤਾ ਵੀ ਕਿਸੇ ਵੀ ਤਰੀਕੇ ਦੇ ਨਾਲ ਬੰਦ ਕਰਨ ਲਈ ਯੋਗ ਮਾਇਆ ਦਾ ਜੋ ਹੈ ਸਹਾਰਾ ਲਿੱਤਾ ਜਾਏ। ਉਸ ਲਈ ਯੋਗ ਵਿਦਿਆ ਦਾ ਸਹਾਰਾ ਲੈ ਕਰਕੇ ਉਹਨਾਂ ਨੇ ਇੱਕ ਬ੍ਰਾਹਮਣ ਨੂੰ ਸਿੱਧੀ ਦੇ ਕਰਕੇ ਇਸ ਜਿਸ ਜਗ੍ਹਾ ਇਹ ਯੱਗ ਹੋ ਰਿਹਾ ਸੀ ਉੱਥੇ ਅਵਤਾਰਿਤ ਕੀਤਾ ਹੈ। ਉਸ ਵੇਲੇ ਉਸ ਬ੍ਰਾਹਮਣ ਨੇ ਖੜੇ ਹੋ ਕਰਕੇ ਕ੍ਰੋਧ ਰੂਪ ਦੇ ਵਿੱਚ ਉਸ ਰਾਜਾ ਜਨਮੇਜੇ ਨੂੰ ਕਿਹਾ ਹੈ ਜਾਂ ਤੇ ਇਸ ਯੱਗ ਨੂੰ ਬੰਦ ਕਰ ਦੇ, ਨਹੀਂ ਤੇ ਮੈਂ ਆਪਣੇ ਆਪ ਨੂੰ ਇਸ ਹਵਨ ਕੁੰਡ ਦੇ ਵਿੱਚ ਜੋ ਹੈ ਸਵਾਹ ਕਰ ਦਾਂਗਾ ਔਰ ਤੈਨੂੰ ਸਵਾਪ ਦੇ ਦਾਂਗਾ। ਇਸ ਜਿਸ ਤਰੀਕੇ ਨਾਲ ਮੈਂ ਮਾਰਾਂਗਾ ਉਸੇ ਤਰੀਕੇ ਦੇ ਨਾਲ ਤੂੰ ਵੀ ਇਸ ਜਵਾਲਾ ਦੇ ਵਿੱਚ ਭਸਮ ਹੋ ਜਾਏਗਾ, ਤੇਰਾ ਜਾਰਾ ਯੱਗ ਵੀ ਅਧੂਰਾ ਰਹਿ ਜਾਏਗਾ ਔਰ ਤੇਰਾ ਬਦਲਾ ਵੀ ਅਧੂਰਾ ਰਹਿ ਜਾਏਗਾ, ਜਾਂ ਫਿਰ ਤੂੰ ਇਸ ਯੱਗ ਨੂੰ ਬੰਦ ਕਰਕੇ ਉਸ ਤਕਸ਼ਕ ਨਾਗ ਨੂੰ ਜੋ ਹੈ ਬਖਸ਼ ਦੇ। ਉਸ ਵੇਲੇ ਰਾਜਾ ਨੂੰ ਸੋਝੀ ਆ ਗਈ, ਉਸਨੇ ਜੋ ਹੈ ਯੱਗ ਬੰਦ ਕਰ ਦਿੱਤਾ ਔਰ ਉਸ ਬ੍ਰਾਹਮਣ ਨੂੰ ਬਹੁਤ ਸਾਰੀ ਦਾਨ ਦਕਸ਼ਿਣਾ ਦਿੱਤੀ। ਹੁਣ ਵਿਚਾਰ ਕਰਨ ਦੀ ਗੱਲ ਹੈ ਕਿ ਅਗਰ ਉਸਨੇ ਇਹ ਤਰੀਕਾ ਅਪਣਾਇਆ ਸੀ ਤਾਂ ਉਸਦੀ ਵਜ੍ਹਾ ਕੀ ਸੀ? ਕ੍ਰੋਧ, ਯਾਨੀ ਕ੍ਰੋਧ ਦੇ ਵਿੱਚ ਆ ਕਰਕੇ ਉਸਨੇ ਆਪਣੇ ਪਿਤਾ ਦਾ ਬਦਲਾ ਲੈਣਾ ਚਾਹਿਆ। ਉਹ 14 ਕਲਾ ਦਾ ਸਵਾਮੀ, ਵਿਦਿਆ ਦਾ ਸਾਗਰ, ਬੜੇ ਬਲੀ ਸੂਰਮਾ ਸੀਗਾ। ਉਹ ਸਾਰੀ ਵਿਦਿਆ ਉਸ ਕਾਲ ਨੇ ਕਿਸ ਤਰੀਕੇ ਦੇ ਨਾਲ ਇੱਕ ਕ੍ਰੋਧ ਦੇ ਜ਼ਰੀਏ ਜੋ ਹੈ ਇਹਨਾਂ ਯੱਗਾਂ ਦੇ ਜ਼ਰੀਏ ਜੋ ਹੈ ਕਈ ਮਤਲਬ ਤਾਕਤ ਜੋ ਹੈ ਉਸਦੀ ਖਤਮ ਕਰ ਦਿੱਤੀ। ਉਸ ਤੋਂ ਬਾਅਦ ਇਸ ਕ੍ਰੋਧ ਨੂੰ ਖਤਮ ਕਰਨ ਵਾਸਤੇ ਉਸਨੇ ਫਿਰ ਰਿਸ਼ੀ ਮੁਨੀਆਂ ਨੂੰ ਬੁਲਾਇਆ ਕਿ ਹੁਣ ਇਹ ਕ੍ਰੋਧ ਜੋ ਹੈ ਕਿਸ ਤਰੀਕੇ ਦੇ ਨਾਲ ਕਾਬੂ ਚ ਪਾਇਆ ਜਾਏ। ਉਸ ਵੇਲੇ ਉਹਨਾਂ ਨੇ ਫਿਰ ਉਸ ਨੂੰ ਉਪਦੇਸ਼ ਦਿੱਤਾ ਕਿ ਹੁਣ ਤੂੰ ਅਸ਼ਵਮੇਧ ਯੱਗ ਕਰ। ਅਸ਼ਵਮੇਧ ਯੱਗ ਦੇ ਵਿੱਚ ਕੀ ਹੈ ਕਿ ਅਗਲ ਬਗਲ ਦੇ ਜਿੰਨੇ ਵੀ ਰਾਜੇ ਮਹਾਰਾਜੇ ਹੁੰਦੇ ਨੇ, ਜਿੱਥੇ ਜਿੱਥੇ ਉਹ ਘੋੜਾ ਦੁਰਾਇਆ ਜਾਂਦਾ ਹੈ, ਜਿਹੜੇ ਉਸ ਦੀ ਅਧੀਨਤਾ ਸਵੀਕਾਰ ਕਰ ਲੈਂਦੇ ਨੇ ਉਹ ਉਸ ਦੇ ਅਧੀਨ ਆ ਜਾਂਦੇ ਨੇ, ਉਹ ਜਿਹੜੇ ਅਧੀਨ ਨਹੀਂ ਆਉਂਦੇ ਉਹਨਾਂ ਨੂੰ ਲੜ ਕਰਕੇ ਜਿੱਤ ਲਿਆ ਜਾਂਦਾ ਹੈ, ਇਸ ਨੂੰ ਅਸ਼ਵਮੇਧ ਯੱਗ ਕਹਿੰਦੇ ਨੇ। ਉਸ ਤੋਂ ਬਾਅਦ ਇਸ ਯੱਗ ਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਜਿਹੜੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਦਾਨ ਪੁੰਨ ਕੀਤਾ ਜਾਂਦਾ ਹੈ, ਔਰ ਇਸ ਅਸ਼ਵਮੇਧ ਦੇ ਜ਼ਰੀਏ ਯਾਨੀ ਕ੍ਰੋਧ ਨੂੰ ਕ੍ਰੋਧ ਮਾਰਦਾ ਹੈ। ਯੁੱਧ ਕੀ ਹੈ? ਕ੍ਰੋਧ ਦੇ ਜ਼ਰੀਏ ਹੀ ਯੁੱਧ ਨੂੰ ਜਿੱਤਿਆ ਜਾ ਸਕਦਾ ਹੈ। ਤੋ ਸ਼ਾਸਤਰਾਂ ਦੇ ਅਨੁਸਾਰ ਰਿਸ਼ੀ ਮੁਨੀਆ ਰਿਸ਼ੀ ਵੇਦ ਜੀ ਨੇ ਜੋ ਉਹਨਾਂ ਨੂੰ ਦਿੱਤਾ ਸੀ ਗਿਆਨ, ਉਸ ਦੇ ਜ਼ਰੀਏ ਉਸਨੇ ਅਸ਼ਵਮੇਧ ਯੱਗ ਕੀਤਾ ਔਰ ਆਪਣੇ ਕ੍ਰੋਧ ਦੀ ਸ਼ਾਂਤੀ ਕੀਤੀ। ਔਰ ਇਸ ਤਰੀਕੇ ਦੇ ਨਾਲ ਆਖਰੀ ਸਮੇਂ ਦੇ ਵਿੱਚ ਜਿਸ ਵੇਲੇ ਉਹ ਦਾਨ ਕਰ ਰਿਹਾ ਸੀਗਾ, ਸਾਰੇ ਬ੍ਰਾਹਮਣ ਇਕੱਤਰ ਸਨ, ਉਸ ਵੇਲੇ ਉਸਦੀ ਇੱਕ ਦਾਸੀ ਸੀ ਜੋ ਰਾਣੀ ਦੇ ਰੂਪ ਦੇ ਵਿੱਚ ਜੋ ਹੈ ਮੌਜੂਦ ਸੀ, ਉਹ ਇਸ ਜੋ ਹੈ ਉਸ ਸਭ ਨੂੰ ਦੇਖਣ ਵਾਸਤੇ ਉਸ ਸਭਾ ਦੇ ਵਿੱਚ ਆ ਗਈ। ਹੁਣ ਇੰਦਰ ਜੋ ਹੈ ਬਹੁਤ ਚਲਾਕ ਸੀ, ਜਦ ਪਹਿਲਾ ਵਾਰ ਉਸਦਾ ਖਾਲੀ ਗਿਆ ਉਸਨੇ ਯੋਗ ਮਾਇਆ ਦੇ ਜ਼ਰੀਏ ਦੁਬਾਰਾ ਜੋ ਹੈ ਇੱਕ ਚਾਲ ਚੱਲੀ ਹੈ। ਜਿਸ ਵੇਲੇ ਉਹ ਰਾਣੀ ਉਸ ਜਗ੍ਹਾ ਪਹੁੰਚੀ ਹੈ ਜਿਸ ਜਗ੍ਹਾ ਦਾਨ ਪੁੰਨ ਕੀਤਾ ਜਾ ਰਿਹਾ ਸੀਗਾ, ਉਸਨੇ ਯੋਗ ਮਾਇਆ ਦੇ ਜ਼ਰੀਏ ਹਵਾ ਦੇ ਜ਼ਰੀਏ ਯਾਨੀ ਕਿ ਉਸਦੇ ਵਸਤਰ ਜੋ ਨੇ ਉਸਦੇ ਸਰੀਰ ਤੋਂ ਅਲੱਗ ਕਰ ਦਿੱਤੇ ਨੇ। ਉਹਨੂੰ ਉਸ ਰੂਪ ਦੇ ਵਿੱਚ ਜੋ ਦੇਖ ਕਰਕੇ ਬ੍ਰਾਹਮਣ ਜੋ ਨੇ ਉਹ ਹੱਸ ਪਏ, ਔਰ ਜਿਉਂ ਹੀ ਬ੍ਰਾਹਮਣ ਹੱਸੇ ਨੇ ਉਸ ਵੇਲੇ ਰਾਜਾ ਦਾ ਜੋ ਕ੍ਰੋਧ ਸੀ ਜਿਸ ਨੂੰ ਉਹ ਸ਼ਾਂਤ ਕਰ ਚੁੱਕਾ ਸੀ ਉਹ ਦੁਬਾਰਾ ਪ੍ਰਗਟ ਹੋ ਗਿਆ। ਯਾਨੀ ਕਿ ਇੱਕ ਰਾਜਾ ਕਿਸ ਤਰੀਕੇ ਦੇ ਨਾਲ ਆਪਣੀ ਰਾਣੀ ਦੀ ਇਹ ਤੋਹੀਨ ਜੋ ਹੈ ਬਰਦਾਸ਼ਤ ਕਰ ਸਕਦਾ ਸੀ, ਔਰ ਜਿਉਂ ਹੀ ਜੋ ਕ੍ਰੋਧ ਪ੍ਰਗਟ ਹੁੰਦਾ ਗਿਆ ਤੋ ਉਸਦੇ ਸਿਪਾਹੀਆਂ ਨੇ ਔਰ ਵਜ਼ੀਰਾਂ ਨੇ ਮਿਲ ਕਰਕੇ ਜਿਤਨੇ ਬ੍ਰਾਹਮਣ ਉੱਥੇ ਮੌਜੂਦ ਸਨ ਸਾਰਿਆਂ ਦੀ ਹੱਤਿਆ ਕਰਤੀ, ਕਿਸੇ ਨੂੰ ਜਿੰਦਾ ਮਾਰਤਾ, ਜਿੰਦਾ ਜਲਾਤਾ, ਕਿਸੇ ਨੂੰ ਆਰੇ ਦੇ ਨਾਲ, ਕਿਸੇ ਦੇ ਸਿਰ ਮੁੰਡ ਕਰਕੇ ਉਹ ਜੋ ਦੁੱਧ ਦੀ ਅਗਨੀ ਸੀ ਉਸ ਦੇ ਵਿੱਚ ਜਿੰਦੇ ਹੀ ਉਬਾਲ ਦਿੱਤੇ ਗਏ। ਯਾਨੀ ਕਿ ਸਾਰਿਆਂ ਹੱਤਿਆ ਕਰਨ ਦੇ ਨਾਲ ਉਸਦਾ ਕੀ ਫਲ ਉਸ ਨੂੰ ਪ੍ਰਾਪਤ ਹੋਇਆ ਕਿ ਉਸਦੇ ਸਰੀਰ ਨੂੰ ਕੁਸ਼ਟ ਰੋਗ ਹੋ ਗਿਆ, ਔਰ ਜਿਉਂ ਹੀ ਜਿਉਂ ਕੁਛ ਮਾਰਦਾ ਜਾਂਦਾ ਸੀ ਇਹ ਕੁਸ਼ਟ ਰੋਗ ਵਧਦਾ ਜਾਂਦਾ ਸੀ। ਹੁਣ ਨਤੀਜਾ ਕੀ ਨਿਕਲਿਆ? ਉਹਦੀਆਂ ਸਾਰੀਆਂ ਦੀ ਸਾਰੀ ਕਲਾ ਜੋ ਹੈ ਕਾਲ ਨੇ ਬੜੀ ਚਤੁਰਾਈ ਦੇ ਨਾਲ ਖੋਲ ਲਈਆਂ। ਉਸ ਤੋਂ ਬਾਅਦ ਉਸਨੇ ਫਿਰ ਇਹ ਰਿਸ਼ੀ ਇਕੱਠੇ ਕੀਤੇ ਔਰ ਉਹਨਾਂ ਕੋਲ ਇਸਦਾ ਉਪਾਅ ਪੁੱਛਿਆ ਵੀ ਕਿਸ ਤਰੀਕੇ ਦੇ ਨਾਲ ਮੈਂ ਇਸ ਜੋ ਹੈ ਪਾਪ ਤੋਂ ਬਚ ਸਕਦਾ ਵਾਂ, ਇਸ ਦਾ ਪਸ਼ਚਾਤਾਪ ਕਰਨਾ ਚਾਹੁੰਦਾ। ਉਸ ਵੇਲੇ ਰਿਸ਼ੀ ਜੋ ਹੈ ਉਹ ਵੇਦ ਵਿਆਸ ਜੋ ਸਨ ਉਸ ਲਈ ਮੌਜੂਦ ਸਨ, ਉਹਨਾਂ ਨੇ ਸ਼ਾਸਤਰਾਂ ਦੇ ਅਨੁਸਾਰ ਉਸ ਨੂੰ ਇੱਕ ਹੁਕਮ ਦਿੱਤਾ ਹੈ ਕਿ ਇਹ ਜੋ ਘਟਨਾ ਘਟੀ ਹੈ ਇਹ ਇੰਟੈਂਸ਼ਨਲੀ ਯਾਨੀ ਕਿ ਜਾਣ ਬੁੱਝ ਕਰਕੇ ਨਹੀਂ ਸੀ ਕੀਤੀ ਗਈ, ਇਹ ਅਣਜਾਣੇ ਰੂਪ ਯੋਗ ਮਾਇਆ ਦੇ ਰੂਪ ਦੇ ਵਿੱਚ ਘਟੀ ਹੈ, ਪਰ ਤੂੰ ਅਪਰਾਧੀ ਤਾਂ ਬਣ ਹੀ ਗਿਆ ਹੈ ਔਰ ਇਸੀ ਕਰਕੇ ਤੂੰ ਜੋ ਹੈ ਇਹ ਰੋਗੀ ਹੋ ਗਿਆ। ਇਸ ਰੋਗ ਤੋਂ ਤੂੰ ਤਾਂ ਹੀ ਬਚ ਸਕਦਾ ਹੈ ਜਦੋਂ ਤੂੰ ਮਹਾਭਾਰਤ ਦੇ 18 ਪਰਵਾਂ ਦਾ ਜੋ ਹੈ ਇਸ ਦਾ ਸ਼ਰਵਣ ਕਰੇ ਇੱਕ ਮਨ ਇੱਕ ਚਿੱਤ ਔਰ ਯਕੀਨੀ ਰੂਪ ਦੇ ਵਿੱਚ ਯਾਨੀ ਪਵਿੱਤਰ ਹੋ ਕਰਕੇ। ਹੁਣ ਵਿਚਾਰ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਉਸ ਕਾਲ ਨੇ ਚਤੁਰਾਈ ਦੇ ਨਾਲ ਇਹ 14 ਕਲਾ ਔਰ ਵਿਦਿਆ ਦੇ ਸਾਗਰ ਨੂੰ ਇਸ ਜੀਵਾਤਮਾ ਨੂੰ ਜਿਸਨੇ ਅਣਗਿਣਤ ਜਨਮਾਂ ਤੱਕ ਹਜ਼ਾਰਾਂ ਸਾਲ ਤੱਕ ਤਪ ਕਰਕੇ ਇਹ ਮਨੁੱਖਾ ਜਨਮ ਔਰ ਇਹ ਰਾਜਪਾਟ ਪ੍ਰਾਪਤ ਕੀਤਾ ਸੀ ਉਹਨੂੰ ਕਿਸ ਤਰੀਕੇ ਦੇ ਨਾਲ ਵੇਦਾ ਪਾਠਾਂ ਦੇ ਜ਼ਰੀਏ ਔਰ ਕਿਸ ਤਰੀਕੇ ਯੱਗ ਦੇ ਜ਼ਰੀਏ ਉਹਦੀ ਸਾਰੀ ਤਾਕਤ ਜੋ ਹੈ ਇੱਕ ਇੱਕ ਕਰਕੇ ਉਸਨੇ ਖੋਹ ਲਈ। ਯਾਨੀ ਕਿ ਉਸਦਾ ਉਪਾਅ ਵੀ ਕੀ ਦਿੱਤਾ ਕਿ ਸ਼ਰਵਣ ਯਾਨੀ ਕਿ ਇਹਨਾਂ ਸ਼ਾਸਤਰਾਂ ਨੂੰ ਵੇਦਾਂ ਦਾ ਸ਼ਰਵਣ। ਉਸ ਵੇਲੇ ਰਾਜਾ ਨੇ ਇਹ ਫੈਸਲਾ ਕੀਤਾ ਹੈ ਪਵਿੱਤਰ ਹੋ ਕਰਕੇ, ਪਵਿੱਤਰ ਦਾ ਕੀ ਭਾਵ ਹੈ ਜਤਿੰਦਰ ਹੋ ਕਰਕੇ ਯਾਨੀ ਕਿ ਮਨ ਨੂੰ ਵਿਸ਼ੇ ਵਿਕਾਰਾਂ ਦੀ ਤਰਫੋਂ ਨਿਕਾਲ ਕਰਕੇ ਉਪਵਾਸ ਰੱਖ ਕਰਕੇ ਇੱਕ ਮਨ ਔਰ ਇੱਕ ਚਿੱਤ ਹੋ ਕਰਕੇ ਯਕੀਨੀ ਤੌਰ ਤੇ ਉਸਨੇ ਇਹ 18 ਪਰਵਾਂ ਦਾ ਜੋ ਸ਼ਰਵਣ ਕੀਤਾ ਹੈ। ਜੋ ਜੋ ਸ਼ਰਵਣ ਕਰਦਾ ਸੀ ਤਿਉਂ ਤੋਂ ਉਸਦਾ ਕੁਸ਼ਟ ਰੋਗ ਦੂਰ ਹੋ ਜਾਂਦਾ ਸੀ। ਇਸ ਤੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਜਿਸ ਵੇਲੇ ਇਹ ਅਵਤਾਰਾਂ ਨੇ ਇਹ ਨਿਯਮ ਦਿੱਤੇ ਸਨ ਉਹਨਾਂ ਯੁਗਾਂ ਦੇ ਵੀ ਸੱਚਮੁੱਚ ਇਹ ਨਿਯਮ ਕੰਮ ਕਰਦੇ ਸਨ। ਔਰ ਆਖਰੀ ਟਾਈਮ ਦੇ ਵਿੱਚ ਜਿਸਲੇ ਪਾਂਡਵਾਂ ਨੇ ਇਹ ਰਾਜ ਜੋ ਹੈ ਪ੍ਰੀਖਿਤ ਨੂੰ ਦੇ ਕਰਕੇ ਹਿਮਾਲੇ ਚਲੇ ਗਏ ਸਨ, ਉੱਥੇ ਰਸਤੇ ਦੇ ਵਿੱਚ ਗੰਧਰਵ ਦੇ ਨਾਲ ਉਹਨਾਂ ਨੂੰ ਯੁੱਧ ਕਰਨਾ ਪਿਆ। ਉਹ ਗੰਧਰਵ ਦੇ ਨਾਲ ਯੁੱਧ ਜਦੋਂ ਹੋਇਆ ਉਸਲੇ ਭੀਮ ਨੇ ਇਤਿਹਾਸ ਦੇ ਵਿੱਚ ਇਹ ਦਰਜ ਹੈ ਕਿ ਭੀਮ ਨੇ ਹਾਥੀ ਦੀ ਜੋ ਸੁੰਡਾਂ ਨੂੰ ਪਕੜ ਕੇ ਹਵਾ ਦੇ ਵਿੱਚ ਉਛਾਲਿਆ ਔਰ ਅਜੇ ਤੱਕ ਉਹ ਹਵਾ ਦੇ ਵਿੱਚ ਵਿਚਰਨ ਕਰ ਰਹੇ ਨੇ, ਜ਼ਮੀਨ ਤੇ ਨਹੀਂ ਆ ਸਕੇ। ਇਹ ਜੋ ਤੁੱਕਾਂ ਜਿਸਲੇ ਵੇਦ ਵਿਆਸ ਜੀ ਨੇ ਉਚਾਰਿਤ ਕੀਤੀਆਂ ਇਹਨਾਂ ਤੁੱਕਾਂ ਤੇ ਉਸ ਰਾਜਾ ਨੂੰ ਯਕੀਨ ਨਹੀਂ ਆਇਆ। ਉਸਨੇ ਜੋ ਹੈ ਜਨਮੇਜੇ ਨੇ ਨੱਕ ਚਾੜ ਕਰਕੇ ਮੁਸਕਰਾਇਆ ਹੈ ਔਰ ਇਹ ਆਪਣਾ ਇਹ ਯਕੀਨ ਜੋ ਹੈ ਜ਼ਾਹਿਰ ਕੀਤਾ ਹੈ। ਉਸਦਾ ਨਤੀਜਾ ਕੀ ਨਿਕਲਿਆ? ਜਦ ਤੱਕ ਉਸਨੇ ਯਕੀਨ ਕੀਤਾ ਇਸ ਨੂੰ ਸ਼ਰਵਣ ਕੀਤਾ ਯਕੀਨੀ ਤੌਰ ਤੇ ਉਸਦਾ ਸਾਰਾ ਰੋਗ ਜੋ ਸੀ ਸਾਰੇ ਪਾਪ ਯਾਨੀ ਕਿ ਜਿਤਨੇ ਬ੍ਰਹਮ ਹੱਤਿਆ ਦੇ ਪਾਪ ਸਨ ਸਾਰੇ ਉਹਨਾਂ ਦਾ ਨਿਵਾਰਨ ਹੋ ਗਿਆ। ਪਰ ਜਿਸ ਲਈ ਉਸਨੇ ਇਸ ਦੇ ਉੱਪਰ ਯਕੀਨ ਨਹੀਂ ਕੀਤਾ ਉਹੀ ਉਤਨਾ ਹੀ ਯਾਨੀ ਕਿ ਨੱਕ ਦੇ ਉੱਪਰ ਉਸਦਾ ਕੁਸ਼ਟ ਰੋਗ ਬਾਕੀ ਰਹਿ ਗਿਆ ਔਰ ਅਖੀਰ ਸਿਰਫ ਇਸੀ ਨੱਕ ਦੇ ਉੱਪਰ ਕੁਸ਼ਟ ਰੋਗ ਦੇ ਨਾਲ ਉਸਨੇ ਇਸ ਚੋਲੇ ਨੂੰ ਛੱਡਿਆ। ਇਸ ਉਦਾਹਰਣ ਦੇ ਨਾਲ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਅਗਰ ਅਸੀਂ ਸਿਰਫ ਨਿੰਦਿਆ ਕਰਾਂਗੇ ਇਹਨਾਂ ਗ੍ਰੰਥਾਂ ਦੀ ਤੇ ਅਸੀਂ ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜੇ ਮੋਤੀ ਦਰਜ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਦਫਨਾ ਚੁੱਕੇ ਹਾਂ ਉਹ ਮੋਤੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸਾਧ ਸੰਗਤ ਜੀ ਇਹ ਬੜੀ ਕੀਮਤੀ ਬਾਣੀ ਨੇ ਇਹ ਜਿਹੜੀ ਇਹਨਾਂ ਅਵਤਾਰਾਂ ਦੇ ਜ਼ਰੀਏ ਜਾਂ ਸੰਤ ਸਤਿਗੁਰ ਦੇ ਜ਼ਰੀਏ ਜਿਸ ਵੀ ਮੰਡਲ ਤੋਂ ਆਏ ਨੇ ਉਸ ਮੰਡਲ ਦਾ ਗਿਆਨ ਦੇ ਕਰਕੇ ਸਾਨੂੰ ਗਏ ਨੇ। ਯਾਨੀ ਕਿ ਅਗਰ ਪਹਿਲਾ ਚੱਕਰ ਆਗਿਆ ਚੱਕਰ ਕਹਿੰਦੇ ਹਾਂ ਤੇ ਵਿਚਾਰ ਕਰਕੇ ਦੇਖੋ ਕਿ ਇਹ ਲਾਲ ਜਾਂ ਮੋਤੀ ਨਹੀਂ ਹੈ। ਸਾਡੇ ਚੋਂ ਕਿਤਨੇ ਨੇ ਜਿਨ੍ਹਾਂ ਨੇ ਇਸ ਲਾਲ ਨੂੰ ਪ੍ਰਾਪਤ ਕਰ ਲਿਆ? ਅਗਰ ਕਿਸ ਹੰਕਾਰ ਚ ਬੈਠੇ ਹਾਂ ਕਿ ਅਸੀਂ ਸੰਤਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਔਰ ਇਹਨਾਂ ਗ੍ਰੰਥਾਂ ਦੀ ਅਸੀਂ ਨਿੰਦਿਆ ਕਰਦੇ ਹਾਂ? ਕਿਆ ਇਹ ਗ੍ਰੰਥਾਂ ਦੇ ਵਿੱਚ ਇਹ ਜੋ ਉਪਦੇਸ਼ ਸਤਿਗੁਰਾਂ ਨੇ ਦਿੱਤਾ ਇਹ ਕਿੱਥੋਂ ਬਾਹਰੋਂ ਲੈ ਕੇ ਆਏ ਨੇ? ਇਹਨਾਂ ਗ੍ਰੰਥਾਂ ਦੇ ਵਿੱਚੋਂ ਉਹਨਾਂ ਨੇ ਇਸ ਉਪਦੇਸ਼ ਨੂੰ ਦਿੱਤਾ, ਗੀਤਾ ਦੇ ਵਿੱਚੋਂ ਦਿੱਤਾ, ਹੋਰ ਮਹਾਭਾਰਤ ਤੋਂ ਦਿੱਤਾ, ਯਾਨੀ ਰਮਾਇਣ ਦੇ ਵਿੱਚੋਂ ਦਿੱਤਾ। ਯਾਨੀ ਕਿ ਅਸੀਂ ਇਹ ਲਾਲ ਜੋ ਸਤਿਗੁਰੂ ਨੇ ਕੱਢ ਕੇ ਦਿੱਤੇ ਨੇ ਇਹਨਾਂ ਵੇਦਾ ਸ਼ਾਸਤਰਾਂ ਦੇ ਵਿੱਚੋਂ ਕੱਢ ਕੇ ਦਿੱਤੇ ਨੇ, ਪਰ ਕਦੀ ਅਸੀਂ ਇਹਨਾਂ ਲਾਲਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਯਾਨੀ ਕਿ ਪਹਿਲਾ ਲਾਲ ਸੀ ਆਗਿਆ ਚੱਕਰ, ਅਸੀਂ ਨੌ ਦੁਆਰਾ ਚ ਫਸੇ ਹਾਂ, ਨੌ ਚੱਕਰਾਂ ਨੂੰ ਅੱਜ ਤੱਕ ਸਿੱਧ ਨਹੀਂ ਕਰ ਸਕੇ। ਨੌ ਚੱਕਰਾਂ ਦਾ ਭੇਦ ਵੀ ਸਤਿਗੁਰੂ ਸਪਸ਼ਟ ਕਰਦੇ ਨੇ। ਕਿਆ ਉਹ ਕੋਈ ਇਤਨੀ ਆਸਾਨ ਤਾਕਤ ਹੈ ਕਿ ਅਸੀਂ ਅੱਖ ਬੰਦ ਕਰਕੇ ਆਗਿਆ ਚੱਕਰ ਨੂੰ ਸਿੱਧ ਕਰ ਲਵਾਂਗੇ? ਅਗਲੇ ਸਤਸੰਗਾਂ ਗੁਰੂ ਸਾਹਿਬ ਇਸ ਨੂੰ ਵੀ ਸਪਸ਼ਟ ਕਰਨਗੇ। ਇੱਥੇ ਹੁਣ ਵਿਚਾਰ ਕਰਨ ਵਾਲੀ ਗੱਲ ਹੈ, ਇੱਕ ਬਹੁਤ ਬੜਾ ਤਿੜਾ ਯਾਨੀ ਕਿ ਬਹੁਤ ਬੜੀ ਸੰਗਤ ਜਿਹੜੀ ਹੈ ਇਸ ਪੜ੍ਹਨ ਦੇ ਉੱਪਰ ਯਕੀਨ ਕਰਕੇ ਉਹਦਾ ਦੋਸ਼ ਜੋ ਹੈ ਪੂਰਨ ਸਤਿਗੁਰਾਂ ਨੂੰ ਦੇ ਰਹੀ ਆ। ਜਿੱਥੇ ਗੁਰੂ ਸਾਹਿਬਾਂ ਨੇ ਇਤਿਹਾਸ ਦੇ ਜ਼ਰੀਏ ਇਸ ਚੀਜ਼ ਨੂੰ ਸਪਸ਼ਟ ਕੀਤਾ, ਉੱਥੇ ਗੁਰੂ ਸਾਹਿਬ ਇਸ ਭਰਮ ਨੂੰ ਵੀ ਦੂਰ ਕਰ ਰਹੇ ਨੇ ਕਿ ਸਿੱਖ ਜਗਤ ਦੇ ਵਿੱਚ ਜੋ ਪੜ੍ਹਨ ਦਾ ਮਾਤਮ ਦਿੱਤਾ ਗਿਆ ਹੈ ਉਸ ਦੀ ਇੱਕ ਸੀਮਾ ਹੈ, ਕੋਈ ਸ਼ੱਕ ਨਹੀਂ ਹੈ। ਇਸ ਦੇ ਵਿੱਚ ਬਾਣੀ ਦਾ ਯਾਨੀ ਕਿ ਨਿਤਨੇਮ ਦਾ ਹੁਕਮ ਜੋ ਹੈ ਪੂਰਨ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਚੋਂ ਕੀਤਾ ਹੈ। ਯਾਨੀ ਕਿ ਅਗਰ ਅਸੀਂ ਨਿਤਨੇਮ ਨਹੀਂ ਕਰਾਂਗੇ, ਯਾਨੀ ਕਿ ਇੱਕ ਹੁਕਮ ਨੂੰ ਅਸੀਂ ਪੜਾਂਗੇ ਨਹੀਂ, ਉਸ ਦੇ ਉੱਪਰ ਵਿਚਾਰ ਨਹੀਂ ਕਰਾਂਗੇ, ਤੇ ਉਸ ਦੇ ਉੱਪਰ ਅਮਲ ਅਸੀਂ ਕਦੋਂ ਕਰਾਂਗੇ? ਔਰ ਅਗਰ ਅਸੀਂ ਅਮਲ ਨਹੀਂ ਕਰਾਂਗੇ ਤੇ ਸਾਡਾ ਪੜਿਆ ਔਰ ਸੁਣਿਆ ਕਿਸੇ ਕੰਮ ਦਾ ਨਹੀਂ ਹੈ। ਯਾਨੀ ਕਿ ਅਸਲੀ ਉਪਦੇਸ਼ ਕੀ ਸੀਗਾ, ਨਿਤਨੇਮ ਦੇਣ ਦਾ ਮਕਸਦ ਕੀ ਸੀਗਾ? ਕਿ ਇਹ ਜੀਵਾਤਮਾ ਜੋ ਹੈ ਮਨ ਨੇ ਪਰਮਾ ਰੱਖੀ ਹੈ, ਉਹ ਮਨ ਨੇ ਐਸੀਆਂ ਦਲੀਲਾਂ ਦੇ ਕਰਕੇ ਐਸੀ ਜੜ ਔਰ ਚੇਤਨ ਵਸਤੂਆਂ ਦੀ ਆਰਾਧਨਾ ਕਰਕੇ ਇਸ ਨੂੰ ਅਸਲੀ ਪਰਮਾਤਮਾ ਤੋਂ ਇਸ ਲਈ ਦੂਰ ਕਰ ਦਿੱਤਾ ਹੈ ਕਿ ਅਗਰ ਸਵੇਰੇ ਸ਼ਾਮ ਹਰ ਪਲ ਹਰ ਘੜੀ ਅਗਰ ਇਸ ਬਾਣੀ ਦੇ ਨਾਲ ਜੁੜੇਗਾ। ਹੁਣ ਇਹ ਬਾਣੀ ਕਿਸੇ ਦੀ ਆਪਣੀ ਉਚਾਰੀ ਹੋਈ ਨਹੀਂ ਹੈ, ਇਹ ਵੀ ਸੱਚਖੰਡ ਦੀ ਬਾਣੀ ਹੈ, ਇਹਦੇ ਸੱਚਖੰਡ ਦੀ ਤਾਕਤ ਕੰਮ ਕਰਦੀ ਹੈ, ਪਰ ਇੱਕ ਸੀਮਾ ਹੈ ਜਿਸ ਤਰੀਕੇ ਦੇ ਨਾਲ ਇੱਥੇ ਅਸੀਂ ਸੱਚਖੰਡ ਦੀ ਬਾਣੀ ਸੁਣ ਰਹੇ ਹਾਂ। ਕਿਆ ਇਸ ਦੀ ਆਪਣੀ ਸੀਮਾ ਨਹੀਂ ਹੈ? ਕਿਆ ਸਾਨੂੰ ਸੱਚਖੰਡ ਲੈ ਜਾਏਗੀ? ਨਹੀਂ, ਸੱਚਖੰਡ ਦਾ ਰਸਤਾ ਦੇ ਸਕਦੀ ਹੈ, ਸਾਨੂੰ ਇਸ ਭਰਮ ਚੋਂ ਕੱਢ ਸਕਦੀ ਹੈ, ਪਰ ਸੱਚਖੰਡ ਲੈ ਜਾ ਨਹੀਂ ਸਕਦੀ। ਜਾਏਗਾ ਵੀ ਕੌਣ? ਜਿਹੜਾ ਇਸ ਬਾਣੀ ਦੇ ਉੱਪਰ ਅਮਲ ਕਰੇਗਾ। ਇਸੇ ਕਰਕੇ ਗੁਰੂ ਸਾਹਿਬਾਂ ਨੇ ਮਨ ਦੀ ਇਸ ਚਤੁਰਾਈ ਨੂੰ ਮੱਦ ਨਜ਼ਰ ਰੱਖਦੇ ਹੋਏ, ਕਿਉਂਕਿ ਮਨ ਨੇ ਹਰ ਪਲ ਹਰ ਕੜੀ ਜੀਵਾਤਮਾ ਨੂੰ ਪ੍ਰਮਾਣ ਦਾ ਕੰਮ ਕਰ ਰਿਹਾ ਹੈ। ਤੁਸੀਂ ਵਿਚਾਰ ਕਰਕੇ ਦੇਖ ਲਓ 24 ਦੇ 24 ਘੰਟੇ ਮਨ ਕਿਸ ਤਰੀਕੇ ਦੇ ਨਾਲ ਸਾਨੂੰ ਪਰਮਾ ਰਿਹਾ ਹੈ, ਔਰ ਉਸ ਤੋਂ ਨਿਕਲਣ ਵਾਸਤੇ ਜ਼ਰੂਰੀ ਗੱਲ ਹੈ ਕਿ ਹਰ ਪਲ ਹਰ ਘੜੀ ਅਸੀਂ ਸਤਿਗੁਰ ਦੇ ਹੁਕਮ ਦਾ ਧਿਆਨ ਕਰੀਏ। ਜਦ ਤੱਕ ਅਸੀਂ ਹਰ ਪਲ ਹੁਕਮ ਦਾ ਧਿਆਨ ਨਹੀਂ ਕਰਾਂਗੇ ਤੇ ਪਰਮਾਤਮਾ ਜਾਂ ਸਤਿਗੁਰੂ ਕਿਸੇ ਜਪ ਦੇ ਵਿੱਚ ਕੈਦ ਨਹੀਂ ਹੈ। ਯੁਗਾ ਯੁਗ ਜਪਦੇ ਰਹੋ, ਕਿਸੇ ਜਪ ਕਰਨ ਵਾਲੇ ਨੂੰ ਅੱਜ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਅਸਲੀ ਮਕਸਦ ਕੀ ਹੈ? ਪਰਮਾਤਮਾ ਦੇ ਹੁਕਮ ਨੂੰ ਜਪਣਾ, ਉਸਦਾ ਧਿਆਨ ਕਰਨਾ, ਔਰ ਧਿਆਨ ਕੀ ਹੈ? ਆਪਣੇ ਖਿਆਲ ਨੂੰ ਇਸ ਜਗਤ ਚੋਂ ਕੱਢ ਕੇ ਸਤਿਗੁਰੂ ਦੀ ਤਰਫ਼ ਲਗਾਉਣਾ। ਔਰ ਅਸਲੀ ਮਕਸਦ ਇਹੀ ਹੈ ਕਿ ਜਦੋਂ ਆਖਿਰ ਦੇ ਵਿੱਚ ਜੀਵਾਤਮਾ ਸਿਮਟਦੀ ਹੈ ਕਿ ਆਪਣੇ ਸਤਿਗੁਰ ਦਾ ਖਿਆਲ ਨਾ ਸਿਮਟੇ। ਜਦ ਤੱਕ ਇਹ ਸਵਾਲ ਤੋਂ ਅਸੀਂ ਪਰੇ ਰਹਾਂਗੇ ਸਾਡਾ ਜੀਤੇ ਜੀ ਜਪ ਕਿਸੇ ਕੰਮ ਦਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬਾਂ ਨੇ ਨਿਤਨੇਮ ਦਾ ਹੁਕਮ ਦਿੱਤਾ ਸੀ, ਔਰ ਨਿਤਨੇਮ ਕੀ ਸੀ? ਕਿ ਜਦੋਂ ਅਸੀਂ ਬਾਣੀ ਦਾ ਹੁਕਮ ਪੜਾਂਗੇ। ਹੁਣ ਬਾਣੀ ਦੇ ਵੀ ਸਾਰੇ ਭਰਮ ਦੂਰ ਕੀਤੇ, ਗੁਰੂ ਸਾਹਿਬਾਂ ਨੇ ਸਪਸ਼ਟ ਉਪਦੇਸ਼ ਦਿੱਤਾ ਕਿ ਜਦ ਤੱਕ ਇੱਕ ਮੀਡੀਅਮ ਨਹੀਂ ਮਿਲੇਗਾ, ਯਾਨੀ ਕਿ ਵਿਚੋਲਾ ਨਹੀਂ ਮਿਲੇਗਾ ਜਿਹਦੇ ਵਿੱਚ ਵੱਧ ਤਾਕਤ ਹੈ, ਯਾਨੀ ਕਿ ਸਤਿਗੁਰੂ ਦੇ ਰੂਪ ਦੇ ਵਿੱਚ, ਦੋਸਤ ਦੇ ਰੂਪ ਦੇ ਵਿੱਚ, ਯਾਨੀ ਮਿੱਤਰ ਦੇ ਰੂਪ ਦੇ ਵਿੱਚ, ਪੁੱਤਰ ਦੇ ਰੂਪ ਦੇ ਵਿੱਚ, ਕਿਸੇ ਰੂਪ ਦੇ ਵਿੱਚ ਉਸ ਨੂੰ ਜਾਣ ਕਰ ਲੋ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਯਾਨੀ ਕਿ ਵੱਧ ਸਮਰਥਾ ਔਰ ਤਾਕਤ ਜੋ ਅਕਾਲ ਪੁਰਸ਼ ਦੀ ਲੈ ਕਰਕੇ ਇਸ ਜਗਤ ਦੇ ਵਿੱਚ ਜਿਹੜੀ ਜੀਵਾਤਮਾ ਮੌਜੂਦ ਹੈ ਉਸ ਦੇ ਅੰਦਰ ਜੋਤ ਪ੍ਰਗਟ ਹੈ। ਪੂਰਨ ਜੋਤ ਜਗ੍ਹਾ ਘੱਟ ਮੈਂ ਤੋ ਕਾਲਿਸ ਕੋ ਨਖਾਲਿਸ ਜਾਣੇ। ਕਲਗੀਧਰ ਪਾਤਸ਼ਾਹ ਨੇ ਇਹ ਬਾਣੀ ਕਿਸ ਵਾਸਤੇ ਉਚਾਰੀ ਹੈ? ਆਪਣੇ ਉਹਨਾਂ ਸ਼ਿਸ਼ਿਆਂ ਵਾਸਤੇ ਉਤਾਰੀ ਹੈ ਜਿਨ੍ਹਾਂ ਨੂੰ ਨਿਤਨੇਮ ਦਾ ਹੁਕਮ ਦਿੱਤਾ ਗਿਆ ਸੀ। ਯਾਨੀ ਕਿ ਨਿਤਨੇਮ ਦਾ ਤੁਸੀਂ ਹੁਕਮ ਨੂੰ ਪੜੋਗੇ ਤੇ ਉਸ ਦੇ ਵਿੱਚ ਜਿਹੜੀ ਬਾਣੀ ਦਾ ਅਰਥ ਦਿੱਤਾ ਗਿਆ ਉਹ ਵੀ ਤੁਹਾਡੇ ਅੰਦਰ ਮਨ ਨੂੰ ਵਿਚਾਰ ਕਰਨ ਦੇ ਮੌਕਾ ਮਿਲੇਗਾ। ਅਗਰ ਮਨ ਉਸ ਦੇ ਉੱਪਰ ਵਿਚਾਰ ਕਰੇਗਾ ਔਰ ਜਿਹੜੇ ਉਸ ਦੇ ਉੱਪਰ ਅਮਲ ਕਰਨਗੇ ਯਾਨੀ ਸਤਿਗੁਰ ਦੀ ਸ਼ਰਨ ਵਿੱਚ ਆ ਜਾਣਗੇ, ਸੱਚੀ ਗੱਲ ਹੈ ਕਿ ਉਹਨਾਂ ਨੂੰ ਸੱਚੀ ਜੋਤ ਦੇ ਦੀਦਾਰ ਹੋ ਜਾਣਗੇ। ਔਰ ਜਿਹੜੇ ਅੰਦਰ ਦੇ ਵਿੱਚ ਸੱਚੀ ਜੋਤ ਦਾ ਦੀਦਾਰ ਕਰਦੇ ਨੇ ਹਰ ਪਲ ਹਰ ਘੜੀ ਉਸ ਧੁੰਦੇ ਨਾਲ ਜੁੜੇ ਰਹਿੰਦੇ ਨੇ, ਉਹ ਮੇਰਾ ਸੱਚਾ ਖਾਲਸਾ ਹੈ, ਉਹ ਮੇਰਾ ਸੱਚਾ ਸਿੱਖ ਹੈ, ਉਹ ਮੇਰਾ ਸੱਚਾ ਸ਼ਿਸ਼ ਹੈ। ਔਰ ਅਸੀਂ ਉਹਨਾਂ ਦੀ ਉਸ ਉੱਚੀ ਬਾਣੀ ਨੂੰ ਕਿਸ ਰੂਪ ਦੇ ਵਿੱਚ ਲੈ ਰਹੇ ਹਾਂ? ਇੱਕ ਦਾੜੀ ਮੁੱਛ ਰੱਖ ਲਈ ਤੇ ਅਸੀਂ ਕਲਗੀਧਰ ਪਾਤਸ਼ਾਹ ਦੇ ਸ਼ਿਸ਼ ਬਣ ਗਏ? ਇਹ ਬੜਾ ਹੀ ਅਧੂਰਾ ਅਰਥ ਹੈ। ਉਸਦਾ ਦੂਸਰਾ ਜੋ ਭਰਮ ਹੈ ਕਲਗੀਧਰ ਪਾਤਸ਼ਾਹ ਦੀ ਜੋ ਦਸਮ ਗ੍ਰੰਥ ਦੇ ਵਿੱਚ ਬਾਣੀ ਦਰਜ ਹੈ ਉਸ ਨੂੰ ਲੈ ਕਰਕੇ ਦਿੱਤਾ ਜਾਂਦਾ ਹੈ, ਉਸ ਬਾਣੀ ਦੇ ਵਿੱਚ ਵਿਚਾਰ ਕਰਕੇ ਦੇਖੀਏ ਤੇ ਕੀ ਹੈ? ਗੁਰੂ ਸਾਹਿਬਾਂ ਨੇ ਜਦੋਂ ਕਿ ਇਸ ਜਗਤ ਦੇ ਵਿੱਚ ਬੜੇ ਬੇਰਹਿਮੀ ਦੇ ਨਾਲ ਇਸ ਜੀਵਾਤਮਾ ਨੂੰ ਦਫਨਾਇਆ ਜਾ ਰਿਹਾ ਸੀ, ਯਾਨੀ ਕਿ ਇਸ ਜਗਤ ਦੇ ਵਿੱਚ ਮੁਸਲਿਮ ਰਾਜ ਚੱਲ ਰਿਹਾ ਸੀ ਔਰ ਹਿੰਦੂ ਜਗਤ ਨੂੰ ਬਿਲਕੁਲ ਹੀ ਦਬਾ ਦਿੱਤਾ ਗਿਆ ਸੀ, ਉਸ ਵੇਲੇ ਇੱਕ ਵੀਰਤਾ ਦੀ ਲੋੜ ਸੀ, ਯਾਨੀ ਇੱਕ ਕਰੈਕਟਰ ਦੀ ਲੋੜ ਸੀ। ਨਾ ਤੇ ਉਸ ਵਕਤ ਜਗਤ ਵਿੱਚ ਕਰੈਕਟਰ ਮੌਜੂਦ ਸੀ, ਨਾ ਕੋਈ ਵੀਰ ਸੀਗਾ, ਸਾਰੇ ਹੀ ਗੁਲਾਮੀ ਦੀ ਜ਼ੰਜੀਰਾਂ ਜਕੜੇ ਹੋਏ ਸੀ। ਉਸ ਵਕਤ ਉਹਨਾਂ ਦੇ ਜੋ ਦਰਬਾਰ ਲੱਗਦਾ ਸੀ ਉਹਦੇ ਵਿੱਚ 4 ਹੀ ਵਿਅਕਤੀਆਂ ਨੂੰ ਜੋ ਹੈ ਰੱਖਿਆ ਜਾਂਦਾ ਸੀ ਔਰ ਉਹਨਾਂ ਦੀ ਜੋ ਹੈ ਬਹੁਤ ਹੀ ਜੋ ਹੈ ਪਾਲਣਾ ਕੀਤੀ ਜਾਂਦੀ ਸੀ। ਪਹਿਲੀ ਕਿਹੜੀ ਸੀ? ਜਿਹੜੀ ਆਮ ਸਾਧ ਸੰਗਤ ਆਉਂਦੀ ਸੀ ਉਹਨਾਂ ਦੇ ਦਰਸ਼ਨਾਂ ਵਾਸਤੇ। ਦੂਸਰੇ ਉਹ ਹੁੰਦੇ ਸਨ ਜਿਹੜੇ ਵਿਦਵਾਨ ਔਰ ਗੁਣੀ ਯਾਨੀ ਕਵੀ ਰੂਪ ਦੇ ਵਿੱਚ ਜਾਂ ਕੋਈ ਨਾ ਕੋਈ ਉਹਨਾਂ ਦੇ ਗੁਣ ਹੁੰਦਾ ਸੀ ਵਿਦਿਆ ਦੇ ਰੂਪ ਦੇ ਵਿੱਚ। ਤੀਸਰੇ ਉਹ ਜਿਹੜੇ ਕਿ ਸ਼ਸਤਰ ਭੇਟਾ ਕਰਦੇ ਸਨ। ਚੌਥੇ ਉਹ ਜਿਹੜੇ ਕਿ ਆਪਣੀ ਹਸਤੀ ਮਿਟਾਉਣ ਵਾਸਤੇ ਉਹਨਾਂ ਦੇ ਕੋਲ ਆਉਂਦੇ ਸਨ ਔਰ ਇਹਨਾਂ ਚਾਰਾਂ ਨੂੰ ਹੀ ਮਾਨ ਸਨਮਾਨ ਦਿੱਤਾ ਜਾਂਦਾ ਸੀ। ਔਰ ਉਸ ਵਕਤ ਗੁਰੂ ਸਾਹਿਬਾਂ ਦਾ ਮਕਸਦ ਸਿਰਫ ਇਤਨਾ ਸੀ ਕਿ ਜਿਹੜੇ ਗੁਣੀਆਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਸੀ। ਉਸ ਵਕਤ ਉਹਨਾਂ ਨੇ ਜਿਤਨੇ ਵੀ ਪੁਰਾਣੇ ਗ੍ਰੰਥ ਮੌਜੂਦ ਸਨ ਇਹ ਸੰਸਕ੍ਰਿਤ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਭਾਸ਼ਾ ਦੇ ਵਿੱਚ ਸਨ ਜਿਨ੍ਹਾਂ ਨੂੰ ਆਮ ਜਨਤਾ ਜੋ ਹੈ ਜਾਣ ਨਹੀਂ ਸੀ ਸਕਦੀ ਕਿਉਂਕਿ ਸਾਰੀ ਦੀ ਸਾਰੀ ਜਨਤਾ ਹਕੂਮਤ ਦੇ ਅਧੀਨ ਜੋ ਹੈ ਜ਼ੁਲਮ ਦਾ ਸ਼ਿਕਾਰ ਸੀ ਔਰ ਉਹਨਾਂ ਨੂੰ ਵਿਚਾਰਨ ਦਾ ਮੌਕਾ ਨਹੀਂ ਸੀ ਮਿਲਦਾ। ਉਸ ਵੇਲੇ ਗੁਰੂ ਸਾਹਿਬਾਂ ਨੇ ਬੜੀ ਹੀ ਮਿਹਨਤ ਨਾਲ ਕਰੋੜਾਂ ਹੀ ਰੁਪਇਆ ਲਗਾ ਕਰਕੇ ਉਸ ਸਮੇਂ ਦੇ ਵਿੱਚ ਕਰੋੜਾਂ ਰੁਪਇਆ ਆਪਣੇ ਆਪ ਦੇ ਵਿੱਚ ਬੜਾ ਅਰਥ ਰੱਖਦਾ ਹੈ। ਇਤਿਹਾਸ ਪੜ੍ਹ ਕਰਕੇ ਦੇਖ ਲਓ ਇਹ ਸਾਰੀਆਂ ਗੱਲਾਂ ਉਹਨਾਂ ਦੇ ਵਿੱਚ ਦਰਜ ਨੇ। ਪਰ ਕਿਉਂ ਅਸੀਂ ਮਨਮੁੱਖ ਹਾਂ, ਕੌਏ ਬਣ ਕਰਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਤੇ ਉਹ ਹੰਸ ਬਣ ਕਰਕੇ ਪੜ੍ਹੀਏ ਤੇ ਮੋਤੀ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਉਸ ਵੇਲੇ ਗੁਰੂ ਸਾਹਿਬਾਂ ਨੇ ਇਹ ਸਾਰੀ ਵਿਆਖਿਆ ਕੀਤੀ ਯਾਨੀ ਕਿ ਸੰਸਕ੍ਰਿਤ ਤੋਂ ਗੁਰਮੁਖੀ ਜਾਂ ਹਿੰਦੀ ਦੇ ਵਿੱਚ ਉਸਨੂੰ ਟਰਾਂਸਲੇਟ ਕਰਾਇਆ। ਹੁਣ ਵਿਚਾਰ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਜਿਤਨੀ ਵੀ ਟਰਾਂਸਲੇਸ਼ਨ ਕਰਾਈ ਸੀ ਜਾਂ ਜਿਤਨੀ ਵੀ ਕਵਿਤਾ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਬਾਣੀ ਵੀ ਉਚਾਰੀ ਪਿਛਲੇ ਯੁਗਾਂ ਦੇ ਸੰਬੰਧ ਸਿਰਫ ਵੀਰਤਾ ਨੂੰ ਪੈਦਾ ਕਰਨ ਵਾਸਤੇ ਯਾਨੀ ਵੀਰ ਰਸ ਨੂੰ ਉਤਪੰਨ ਕਰਨ ਸੀ। ਯਾਨੀ ਕਿ ਹੁਣ ਸਤਯੁਗ ਦੇ ਵਿੱਚ ਚੰਡੀ ਦਾ ਜੋ ਕਰੈਕਟਰ ਉਹਨਾਂ ਨੇ ਵਿਚਾਰਿਆ ਸੀ ਉਹ ਕਿਉਂ ਵਿਚਾਰਿਆ ਸੀ? ਉਹ ਸਿਰਫ ਵੀਰਤਾ ਕਰਕੇ ਯਾਨੀ ਕਿ ਜਦੋਂ ਵੀ ਸਤਯੁਗ ਦੇ ਵਿੱਚ ਰਾਕਸ਼ਾਂ ਦਾ ਪ੍ਰਭਾਵ ਹੋ ਜਾਂਦਾ ਸੀ ਦੇਵਤਾ ਕੋਲੋਂ ਰਾਜ ਖੋਹ ਲੈਂਦੇ ਸਨ, ਉਸ ਵੇਲੇ ਚੰਡੀ ਨੇ ਜੋ ਹੈ ਸਾਰਾ ਦੇ ਕਰਕੇ ਦੇਵਤਾ ਨੂੰ ਦੁਬਾਰਾ ਜੋ ਹੈ ਰਾਲ ਵਿਹਾਲ ਕਰਾਉਂਦੀ ਸੀ। ਯਾਨੀ ਕਿ ਬਾਰ ਬਾਰ ਇਹ ਕਿਰਿਆ ਚੱਲਦੀ ਸੀ ਔਰ ਉਸੀ ਕਿਰਿਆ ਨੂੰ ਉਹਨਾਂ ਨੇ ਟਰਾਂਸਲੇਟ ਕੀਤਾ ਸੀ ਆਪਣੀ ਬਾਣੀ ਦੇ ਵਿੱਚ। ਹੁਣ ਵਿਚਾਰ ਕਰਕੇ ਦੇਖੋ ਸਤਯੁਗ ਦੇ ਵਿੱਚ ਤ੍ਰੇਤੇ ਦੇ ਵਿੱਚ ਸ੍ਰੀ ਰਾਮ ਜੀ ਔਰ ਦੁਆਪਰ ਦੇ ਸ੍ਰੀ ਕ੍ਰਿਸ਼ਨ ਜੀ ਉਹਨਾਂ ਦੇ ਗ੍ਰੰਥ ਦੇ ਵਿੱਚ 24 ਦੇ 24 ਅਵਤਾਰਾਂ ਦੀ ਵਿਆਖਿਆ ਕੀਤੀ ਗਈ ਹੈ। ਉਹਨਾਂ ਦੇ ਕੋਲੋਂ ਅੰਤਰ ਦੀ ਦ੍ਰਿਸ਼ਟੀ ਸੀ ਯਾਨੀ ਕਿ ਉਹ ਸਤਪੁਰਸ਼ ਦੀ ਤਾਕਤ ਲੈ ਕਰਕੇ ਆਏ ਸਨ ਤੇ ਤ੍ਰਿਕਾਲ ਦਰਸ਼ੀ ਸਨ, ਉਹਨਾਂ ਨੂੰ ਸੱਚ ਦਾ ਗਿਆਨ ਸੀ। ਪਿਛਲੇ ਯੁਗਾਂ ਦੇ ਵਿੱਚ ਜੋ ਕੁਝ ਵੀ ਹੈ ਔਰ ਜੋ ਕੁਝ ਵੀ ਮਿਲਾਵਟ ਹੋ ਚੁੱਕੀ ਸੀ ਉਹਨਾਂ ਗ੍ਰੰਥਾਂ ਦੇ ਵਿੱਚ ਉਹ ਸਾਰੀ ਮਿਲਾਵਟ ਵੀ ਉਹਨਾਂ ਨੇ ਦੂਰ ਕੀਤੀ ਔਰ ਉਸ ਤੀਸਰੀ ਅੱਖ ਦੇ ਜ਼ਰੀਏ ਯਾਨੀ ਉਸ ਗਿਆਨ ਦੇ ਜ਼ਰੀਏ ਤ੍ਰਿਕਾਲ ਦਰਸ਼ੀ ਹੋਣ ਕਰਕੇ ਉਹਨਾਂ ਨੇ ਸੱਚੀ ਬਾਣੀ ਜੋ ਹੈ ਇਸ ਜਗਤ ਨੂੰ ਦਿੱਤੀ। ਔਰ ਉਹਨਾਂ ਯੁਗਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਕਰਮ ਕਾਂਡ ਪ੍ਰਚਲਿਤ ਸਨ ਔਰ ਜਿਸ ਤਰੀਕੇ ਦਾ ਹੁਕਮ ਪ੍ਰਚਲਿਤ ਸੀ ਉਸੀ ਹੁਕਮ ਨੂੰ ਉਹਨਾਂ ਨੇ ਐਜ਼ ਇਟ ਇਜ਼ ਟਰਾਂਸਲੇਟ ਕੀਤਾ, ਨਾ ਕਿ ਆਪਣੀ ਬਾਣੀ ਦੇ ਰੂਪ ਦੇ ਵਿੱਚ ਸਮੀਖਿਆ ਕੀਤੀ। ਇਸ ਕਰਕੇ ਚੰਡੀ ਦਾ ਜੋ ਉਹਨਾਂ ਨੇ ਕਰੈਕਟਰ ਦਿੱਤਾ ਸੀ ਚੰਡੀ ਦੇ ਕਰੈਕਟਰ ਦੇ ਅਖੀਰ ਦੇ ਵਿੱਚ ਉਹਨਾਂ ਦੀ ਬਾਣੀ ਦੇ ਵਿੱਚ ਇਹ ਦਰਜ ਹੈ ਉਹਨਾਂ ਯੁਗਾਂ ਦੇ ਹਿਸਾਬ ਦੇ ਨਾਲ ਕਿ ਜਿਹੜਾ ਇਸ ਕਰੈਕਟਰ ਨੂੰ ਪੜ੍ਹੇਗਾ ਯਾਨੀ ਜਪੇਗਾ ਉਸਨੂੰ ਰਿੱਧੀ ਸਿੱਧੀ ਦੀ ਪ੍ਰਾਪਤੀ ਹੋਏਗੀ। ਹੋਰ ਤੇ ਹੋਰ ਅਖੀਰ ਦੇ ਵਿੱਚ ਉਹਨਾਂ ਨੇ ਇੱਥੇ ਤੱਕ ਵੀ ਲਿਖਿਆ ਹੈ ਕਿ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ ਤੇ ਇਹ ਸਾਰੀ ਦੀ ਸਾਰੀ ਬਾਣੀ ਜਿਹੜੀ ਸੀ ਸਿਰਫ ਔਰ ਸਿਰਫ ਪੁਨਰਵਿਰਤੀ ਸੀ ਲੇਖਣ ਦੀ, ਇਸ ਤੋਂ ਅੱਗੇ ਕੋਈ ਹੁਕਮ ਜਾਂ ਉਹਨਾਂ ਦੀ ਸਮੀਖਿਆ ਨਹੀਂ ਸੀ। ਉਹਨਾਂ ਨੇ ਆਪਣੀ ਬਾਣੀ ਜੋ ਹੈ ਵਿਚਿੱਤਰ ਨਾਟਕ ਜਾਂ ਅਕਾਲ ਪੁਸਤਕ ਦੇ ਵਿੱਚ ਦਿੱਤੀ ਹੈ, ਉਹਦੇ ਵਿੱਚ ਪੂਰੇ ਉਪਦੇਸ਼ ਵੀ ਦਿੱਤੇ ਹੈ। ਉਹਨਾਂ ਦੇ ਬਿਲਕੁਲ ਉਹਨਾਂ ਨੇ ਸਪਸ਼ਟ ਉਪਦੇਸ਼ ਦਿੱਤਾ ਹੈ ਕਿ ਜਿਤਨੇ ਵੀ ਵੇਦ ਗ੍ਰੰਥ ਨੇ, ਜਿਤਨੇ ਵੀ ਸ਼ਾਸਤਰ ਨੇ, ਜਿਤਨੇ ਵੀ ਜਪ ਤਪ ਨਿਯਮ ਤੀਰਥ ਨੇ, ਜਿਤਨੇ ਵੀ ਹੋਰ ਕਰਮ ਕਾਂਡ ਪ੍ਰਚਲਿਤ ਨੇ, ਇਹ ਸਾਰਿਆਂ ਚੋਂ ਮੈਂ ਇੱਕ ਨੂੰ ਵੀ ਨਹੀਂ ਮੰਨਦਾ। ਮੈਂ ਸਿਰਫ ਇੱਕ ਉਸ ਅਕਾਲ ਪੁਰਖ ਦੇ ਚਰਨਾਂ ਨੂੰ ਹੀ ਮੰਨਦਾ ਵਾਂ ਔਰ ਸਾਰਿਆਂ ਨੂੰ ਇਹ ਹੀ ਉਪਦੇਸ਼ ਦਿੰਦਾ ਵਾਂ ਕਿ ਤੁਸੀਂ ਵੀ ਅਗਰ ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੇ ਹੋ, ਉਸ ਪਰਮਾਤਮਾ ਨੂੰ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤੁਸੀਂ ਵੀ ਉਸ ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਲਓ। ਹੁਣ ਵਿਚਾਰ ਕਰਕੇ ਦੇਖੋ, ਹੁਣ ਇਹ ਬਾਣੀ ਜਿਹੜੀ ਸੀ ਇਹ ਉਹਨਾਂ ਦਾ ਆਪਣਾ ਉਪਦੇਸ਼ ਸੀ, ਹੁਣ ਇਸ ਉਪਦੇਸ਼ ਤੇ ਕਿਸੇ ਨੇ ਪਾਲਣ ਨਹੀਂ ਕੀਤਾ। ਹੁਣ ਜਿਹੜੇ ਅਧੂਰੀ ਵਿਆਖਿਆ ਕਰਨ ਵਾਲੇ ਸਨ ਉਹਨਾਂ ਨੇ ਚੰਡੀ ਦੇ ਚਰਿੱਤਰ ਦੇ ਛੋਟੇ ਜਿਹੇ ਗੁਟਕੇ ਬਣਾ ਕਰਕੇ ਇਸ ਜਗਤ ਵਿੱਚ ਪ੍ਰਚਾਰਿਤ ਕਰ ਦਿੱਤੇ ਔਰ ਅਖੀਰਲੀ ਤੁਕਾਂ ਦੇ ਵਿੱਚ ਉਹਨਾਂ ਯੁਗਾਂ ਦੇ ਹਿਸਾਬ ਸਿਰ ਜੋ ਟਰਾਂਸਲੇਟ ਕੀਤੀ ਗਈ ਸੀ ਕਿ ਯਾਨੀ ਕਿ ਇਹ ਜੋ ਮਹਿਮਾ ਉਹਨਾਂ ਯੁਗਾਂ ਦੇ ਵਿੱਚ ਉਸ ਜਪ ਦੀ ਸੀ ਉਸੀ ਨੂੰ ਅਸੀਂ ਅੱਜ ਦੇ ਯੁਗ ਦੇ ਵਿੱਚ ਜਪ ਕਰਕੇ